ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਮੈਂ ਤਾਣ ਦਿਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਦ ਅੱਗ ਅਰਦਾਸ ਮੈਂ ਹੋਰ ਥਾਉਂ ਨਹੀਂ ਜਿਸ ਪੈ ਕਰੋਂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਕਬੀਰ ਨਾ ਮੋਹ ਛਾਨ ਨਾ ਛਪਰੀ ਨਾ ਮੋਹ ਕਰ ਨਹੀਂ ਗਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾਉ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਲੱਗ ਮੇਰਾ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤੀ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤੀ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਣ ਦੂਰ ਤੇ ਆਈ ਦੂਰ ਤੇ ਆਈ ਮੋਹ ਪਰਦੇਸਣ ਦੂਰ ਤੇ ਆਈ ਮੋਹ ਪਰਦੇ
ਆ
रूपहीन बुत बलहीने मोह प्रदर्शन दूर थे। रूपहीन कुलहीन गुणहीन ज्ञानहीन शोभाहीन भावहीन तपहीन बावरी दृष्ट दर्शहीन शब्द सुरत ही बुद्ध बलहीन सुब हसत न पावरी। रूपहीन बुद्ध बलहीनी मोह प्रदर्शन दूर ते आई कई जन्म पै कीट पतंगा कई जन्म गजमीन पुरंगा कई जन्म पंखी सर्प होयो कई जन्म है गुर बिरख जोयो मिल जगदीश मिलन की परिया चरण काल एह देह संझरिया मोहे प्रदेशन दूर ते आया दूरों चल मैं तकी तो शरणाए जियो मैं आसा रखी चित में मेरा सब दुख गवाए जियो मोहे प्रदेशन दूर ते आई। प्रभ की जय कृपा निधान हम हर गुण गावेंगे हाँ तुमरी करो नित आस प्रभ मोहे कब गल लावेंगे मोहे प्रदेशन दूर ते आई। नाहिन दर्बन जो बनवाती मोहे अनाथ की करो समाई खोजत खोजत पई वैराग प्रभ दर्शन को हों फिर तुत साई दीन दयाल कृपाल प्रभ नानक साध संग मेरी जलन बुझाई। दूर ते आई मोहे प्रदेशन दूर ते आई मोहे प्रदेशन
दूर ते आई मोहे प्रदेशन दूर ते आई मोहे प्रदेशन दूर ते आई
परदेशन दूर ते आई मोहे परदेशन। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਹੋਈ ਹੈ। ਜੋ ਤਿੰਨ ਦਿਨ ਦਾ ਇਹ ਮਹਾਨ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਸਮਾਂ ਮਿਲ ਕੇ ਬੈਠਣ ਦੀਆਂ ਘੜੀਆਂ ਗੁਰੂ ਸਾਹਿਬ ਨੇ ਬਖਸ਼ੀਆਂ। ਬੀਜਿਆ ਹੋਇਆ ਵੱਢਣ ਆਏ ਆ ਔਰ ਅੱਗੋਂ ਬੀਜਣ ਵਾਸਤੇ ਆਏ। ਕੋਈ ਚੰਗਾ ਕਰਮ ਹੋਏਗਾ, ਕੀਤਾ ਹੋਇਆ ਬੀਜਿਆ ਜਿਹੜਾ ਅੱਜ ਅਸੀਂ ਵੱਢ ਰਹੇ ਹਾਂ, ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਅਤੇ ਅੱਗੋਂ ਵੀ ਬੀਜਣਾ ਚਾਹੀਦਾ। ਇਸ ਸਮੇਂ ਨੂੰ ਐਵੇਂ ਖਾਲੀ ਨਹੀਂ ਜਾਣ ਦੇਣਾ ਚਾਹੀਦਾ। ਅਬ ਕਲੂ ਆਇਓ ਰੇਕ ਨਾਮ ਬੋਵੋ ਹੋ ਬੋਵੋ ਹੋ, ਅਨਰੁੱਤ ਨਾਹੀ ਨਾਹੀ ਮਤ ਭਰਮ ਫੁੱਲੋ ਫੁੱਲੋ। ਮਨ ਰੁੱਤ ਨਾਮ ਰੇ, ਨਾਮ ਬੀਜਣ ਦੀ ਰੁੱਤ ਹੈ, ਸਮਾਂ ਹੈ। ਜੇ ਅੱਗੋਂ ਬੀਜਣ ਆਏ ਹਾਂ ਇਸ ਸਮੇਂ ਨੂੰ ਸਾਨੂੰ ਸਫਲ ਬਣਾਉਣ ਦਾ ਪੂਰਾ ਪੂਰਾ ਯਤਨ ਕਰਨਾ ਚਾਹੀਦਾ। ਭਾਗਾਂ ਵਾਲੇ ਉਹ ਹਨ ਜਿਹੜੇ ਸਾਧ ਸੰਗਤ ਵਿੱਚ ਆ ਕੇ ਨਸ਼ਿਆਂ ਦਾ ਤਿਆਗ ਕਰ ਦਿੰਦੇ ਨੇ, ਜਿਹੜੇ ਵੀਰ ਦਾੜੀਆਂ ਕੇਸ ਰੱਖਦੇ ਨੇ, ਜਿਹੜੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਦੇ ਨੇ, ਬਹੁਤ ਵੱਡੇ ਕਰਮਾਂ ਵਾਲੇ ਨੇ ਉਹ। ਪਰ ਸਾਧ ਸੰਗਤ ਵਿੱਚ ਆਉਂਦਿਆਂ ਹੀ ਆ ਕੇ ਹੀ ਹੌਲੀ ਹੌਲੀ ਜਿਹੜੀ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਆ ਉਹ ਲਹਿੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਕਹਿੰਦੇ ਸ਼ਾਹ ਕਾਲਾ ਹੋ ਗਿਆ ਮਨ। ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ, ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹ। ਕਹਿੰਦੇ ਨੇ ਖੰਨਲੀ ਉਸ ਕੱਪੜੇ ਨੂੰ ਕਹਿੰਦੇ ਆ ਜਿਹਦੇ ਨਾਲ ਕੋਹਲੂ ਸਾਫ਼ ਕੀਤਾ ਜਾਂਦਾ, ਔਰ ਜਿਸ ਲੀਰ ਨਾਲ ਜਿਸ ਕੱਪੜੇ ਨਾਲ ਕੋਹਲੂ ਸਾਫ਼ ਕੀਤਾ ਜਾਂਦਾ ਹੈ ਉਹਦੇ ਵਿੱਚ ਤੰਦ ਮੈਲ ਪੈ ਜਾਂਦੀ ਹੈ। ਫਿਰ ਭਾਵੇਂ ਜਿੰਨਾ ਮਰਜ਼ੀ ਉਹਨੂੰ ਧੋਈ ਜਾਈਏ, ਕੋਹਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਨਿਖਰ ਹੀ ਨਹੀਂ ਸਕਦਾ, ਉਹ ਸ਼ੁੱਧ ਨਹੀਂ ਹੋ ਸਕਦਾ। ਮਨ ਵੀ ਸਾਡਾ ਏਦਾਂ ਹੀ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗਣ ਕਰਕੇ ਕੋਹਲੂ ਵਾਲੀ ਲੀਰ ਵਰਗਾ ਹੋ ਗਿਆ। ਨਹਾਈ ਜਾਂਦੇ ਹਾਂ, ਤੀਰਥਾਂ 'ਤੇ ਵੀ ਜਾਈ ਜਾਂਦੇ ਹਾਂ, ਪਰ ਇਹ ਸਾਫ਼ ਹੀ ਨਹੀਂ ਹੋ ਰਿਹਾ। ਫਿਰ ਇਹਨੂੰ ਸਾਫ਼ ਕਰਨ ਦਾ ਤਰੀਕਾ ਕਿਹੜਾ ਹੈ? ਆਪਾਂ ਰੋਜ਼ ਗੁਰੂ ਸਾਹਿਬ ਜੀ ਦੇ ਬਚਨ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ। ਕੱਪੜਾ ਮੈਲਾ ਹੋ ਜਾਂਦਾ ਹੈ, ਸਾਬਣ ਨਾਲ ਉਹ ਸਾਫ਼ ਹੋ ਜਾਏਗਾ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵੇਖੈ ਰੰਗ। ਖੰਨਲੀ ਦੇ ਉਜਲ ਨਹੀਂ ਹੋ ਸਕਦੀ, ਪਰ ਇਹ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਜਿਹੜੀ ਮਲ ਲੱਗੀ ਹੋਈ ਹੈ ਇਹਨੂੰ ਸ਼ੁੱਧ ਕਰਨ ਵਾਸਤੇ, ਸਾਫ਼ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਸੁਖੈਨ ਤਰੀਕਾ ਦੱਸਿਆ। ਸਤਸੰਗ ਜੀ, ਕੱਪੜੇ ਨੂੰ ਸਾਫ਼ ਕਰਨ ਵਾਸਤੇ ਦੋ ਚੀਜ਼ਾਂ ਦੀ ਜ਼ਰੂਰਤ ਪੈਂਦੀ। ਪਾਣੀ ਇਕੱਲੇ ਨਾਲ ਕੱਪੜਾ ਸਾਫ਼ ਨਹੀਂ ਹੋਏਗਾ, ਸਾਬਣ ਦੀ ਵੀ ਲੋੜ ਪੈਣੀ ਨਾਲ, ਤੇ ਇਕੱਲਾ ਸਾਬਣ ਕੱਪੜੇ ਉੱਤੇ ਰਗੜੀ ਜਾਈਏ ਫਿਰ ਵੀ ਨਹੀਂ ਸਾਫ਼ ਹੋਣਾ। ਸਾਬਣ ਮੈਲ ਕੱਟੇ ਤੇ ਪਾਣੀ ਮੈਲ ਕੱਢੇ ਫਿਰ ਨਿਖਰਦਾ ਕੱਪੜਾ। ਦੋ ਚੀਜ਼ਾਂ ਤੋਂ ਬਿਨਾਂ ਕੱਪੜਾ ਸਾਫ਼ ਨਹੀਂ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇੱਥੇ ਵੀ ਦੋ ਚੀਜ਼ਾਂ ਤੋਂ ਬਿਨਾਂ ਤੇਰਾ ਮਨ ਸਾਫ ਨਹੀਂ ਹੋਣਾ। ਉਹ ਦੋ ਕਿਹੜੀਆਂ ਕਿਹੜੀਆਂ ਨੇ? ਇੱਕ ਗੁਰੂ ਕੀ ਸੇਵਾ ਤੇ ਦੂਜਾ ਸਿਮਰਨ, ਸਾਬਣ ਤੇ ਪਾਣੀ। ਇੱਥੇ ਦੋਵੇਂ ਚੀਜ਼ਾਂ ਗੁਰੂ ਘਰ ਚ ਪ੍ਰਦਾਨ ਹਨ। ਹੱਥੀ ਸੇਵਾ ਕਰਨੀ ਤੇ ਮਨ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਦਾ ਸਿਮਰਨ ਕਰਨਾ, ਨਿਤਨੇਮ ਕਰਨਾ, ਇਹ ਦੋਵੇਂ ਗੱਲਾਂ ਪ੍ਰਧਾਨ ਹਨ। ਸੋ ਸੌਖਾ ਤਰੀਕਾ ਹੈ ਸਾਧ ਸੰਗਤ ਵਿੱਚ ਆਉਣਾ। ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਨਾਮ ਰੂਪੀ ਪਾਣੀ ਦੇ ਨਾਲ ਅਸੀਂ ਇਸ ਜਨਮਾਂ ਜਨਮਾਂਤਰਾਂ ਦੀ ਲੱਗੀ ਮੈਲ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ, ਹੌਲੀ ਹੌਲੀ ਇਹ ਮੈਲ ਲੈਣੀ, ਇੱਕਦਮ ਨਹੀਂ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਜਾਚ ਵੀ ਸਿਖਾਈ ਹੈ ਅਰਦਾਸ ਕਰਨ ਦੀ, ਹਮ ਮੈਲੇ ਅਰਦਾਸ ਕਰੋ ਸਿੱਖੋ ਪਿਆਰਿਓ, ਰਲ ਕੇ ਕਰੀਏ। ਹਮ ਮੈਲੇ ਤੁਮ ਉਜਲ ਕਰਤੇ, ਮਰਦ ਨੇ ਸਿਖਾਇਆ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ। ਸਾਜ ਨਿਵਾਜੇ, ਤੁਸੀਂ ਸਾਜਿਆ ਵੀ ਹੈ ਸਾਨੂੰ ਨਿਵਾਜਿਆ ਵੀ ਹੈ। ਸਾਜਣਾ ਹੁੰਦਾ ਕਿਸੇ ਨੂੰ ਸਰਪੰਚ ਬਣਾ ਦਿਓ, ਨਿਵਾਜਣਾ ਹੁੰਦਾ ਉਹਨੂੰ ਸਰਪੰਚ ਵਾਲਾ ਮਾਣ ਵੀ ਦਿਓ। ਅਸੀਂ ਕੀ ਕਰਨੇ ਆ, ਸਾਰੀ ਜ਼ਿੰਦਗੀ ਮਿਹਣੇ ਮਾਰਦੇ ਰਹਿੰਦੇ ਹਾਂ, ਤੈਨੂੰ ਅਸੀਂ ਵੀ ਬਣਾਇਆ। ਅਸੀਂ ਤਾਂ ਹੁੰਦੇ ਤੂੰ ਪ੍ਰਧਾਨ ਬਣ ਜਾਂਦਾ, ਅਸੀਂ ਤਾਂ ਹੁੰਦੇ ਤੂੰ ਸੈਕਟਰੀ ਬਣ ਜਾਂਦਾ, ਅਸੀਂ ਤਾਂ ਹੁੰਦੇ ਤੂੰ MLA ਬਣ ਜਾਂਦਾ। ਅਸੀਂ ਸਾਜਣਾ ਜਾਣਦੇ ਹਾਂ, ਨਿਵਾਜਣਾ ਨਹੀਂ ਜਾਣਦੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਵੀ ਤੇ ਨਿਵਾਜਿਆ ਵੀ। ਪਹਿਲਾਂ ਸਾਜੇ ਆਪ, ਬਾਅਦ ਚ ਹੱਥ ਜੋੜ ਕੇ ਆਖਿਆ ਮੈਨੂੰ ਅੰਮ੍ਰਿਤ ਛਕਾਓ, ਆਪਣੇ ਤੋਂ ਵੱਡੇ ਬਣਾ ਲੈ, ਨਿਵਾਜਿਆ ਵੀ, ਸਾਜਿਆ ਵੀ ਤੇ ਨਿਵਾਜਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਤੇ ਵਾਹਿਗੁਰੂ ਇਹ ਤੁਹਾਡੀ ਕਿਰਪਾ ਹੈ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ। ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ, ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਕਰੋ ਭਲਾ ਹਮ ਭਲੋ ਨਾ ਜਾਨ, ਤੂੰ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਦਾਤੇ, ਤੁਮ ਰੱਖੋ ਆਪਣੇ ਬਲ, ਤੁਮ ਨਿਧਾਨ ਅਟਲ ਸੁਲਤਾਨ, ਜੀ ਜਨ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ, ਰੱਖ ਸੰਤਨ ਕੈ ਪਾਛੈ। ਸੋ ਹਮੇਸ਼ਾ ਇਹ ਅਰਦਾਸ ਕਰਨੀ, ਮਹਾਰਾਜ ਅਸੀਂ ਔਗਣਾਂ ਨਾਲ ਭਰੇ ਹੋਏ ਹਾਂ ਤੇ ਤੁਸੀਂ ਕਿਰਪਾ ਕਰ ਰਹੇ ਹੋ, ਐਡੀ ਵੱਡੀ ਦਾਤ, ਸਾਜਿਆ ਨਿਵਾਜਿਆ ਤੂੰ ਸਭ ਸਾਜੇ, ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ, ਆ ਸਰੀਰ ਦਿੱਤਾ, ਆ ਸਵਾਸ ਦਿੱਤੇ, ਪਰ ਅਸੀਂ ਭੁੱਲ ਗਏ। ਤੁਸੀਂ ਕਿੱਡੀ ਵੱਡੀ ਕਿਰਪਾ ਕਰ ਰਹੇ ਹੋ, ਅਸੀਂ ਅਕਿਰਤ ਕਣ ਹਾਂ, ਹਉ ਅਪਰਾਧੀ ਗੁਣ ਹੰਗਾਰ, ਹਉ ਬੇਮੁਖ ਮੰਦਾ। ਭਾਈ ਗੁਰਦਾਸ ਜੀ ਵਰਗੇ ਮਹਾਨ ਵਿਦਵਾਨ ਗੁਰੂ ਘਰ ਦੇ ਐਡੇ ਵੱਡੇ ਅਣਥੱਕ ਸੇਵਾਦਾਰ ਵੇਖੋ ਕਿੰਨੀ ਨਿਮਰਤਾ ਵਿੱਚ ਗੱਲ ਕਰਦੇ ਨੇ। ਹਉ ਅਪਰਾਧੀ ਗੁਣ ਹੰਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜਵਾਰ ਹਉ ਪਰ ਘਰ ਜੋ ਹੰਦਾ। ਵੇਖੋ ਕੋਈ ਔਗਣ ਛੱਡਿਆ ਹੀ ਨਹੀਂ, ਸਾਰੇ ਹੀ ਨਾਂ ਲੈ ਤੇ ਵੱਡੇ ਵੱਡੇ, ਚੋਰ ਯਾਰ ਜਵਾਰ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਇੰਨੀ ਨਿਮਰਤਾ, ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ। ਸਾਰੇ ਹੀ ਔਗਣ ਨੇ ਮੇਰੇ ਵਿੱਚ, ਪਰ ਤੂੰ ਬਖਸ਼ੰਦ। ਇਹ ਜਾਚ ਸਾਨੂੰ ਅਰਦਾਸ ਕਰਨ ਦੀ ਸਿਖਾਈ ਹੈ ਭਾਈ ਗੁਰਦਾਸ ਜੀ ਨੇ। ਸੋ ਪੰਚਮ ਪਾਤਸ਼ਾਹ ਦਾ ਬਚਨ ਹੈ,
ਹਮ ਐਸੇ ਤੂੰ ਐਸਾ ਮਾਧੋ, ਹਮ ਐਸੇ ਤੂੰ ਐਸਾ ਮਾਧੋ, ਤੁਮ ਉਜਲ ਕਰਤੇ,
ਜੀ ਮਨ ਦੀ ਮੈਲ ਲਾਉਣ ਵਾਸਤੇ ਦੋ ਚੀਜ਼ਾਂ ਦੀ ਲੋੜ ਆ, ਸੇਵਾ ਔਰ ਸਿਮਰਨ। ਬਹੁਤ ਸਾਰੇ ਲੋਕ ਆਖਦੇ ਨੇ ਨਾਮ ਦੀ ਦਾਤ ਮਿਲੇ, ਪਰ ਨਾਮ ਟਿਕਾਉਣ ਵਾਸਤੇ ਭਾਂਡਾ ਬਣਾਉਣਾ ਬੜਾ ਜ਼ਰੂਰੀ ਹੈ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਕਹਿੰਦੇ ਟਿਕਦਾ, ਬਾਕੀ ਤੇ ਬਰਤਨ ਹੀ ਪਾੜ ਦਿੰਦਾ। ਨਾ ਸਟੀਲ ਵਿੱਚ ਟਿਕਦਾ, ਨਾ ਲੋਹੇ ਵਿੱਚ ਟਿਕਦਾ, ਲੋਹੇ ਵਿੱਚ ਵੀ ਨਹੀਂ ਟਿਕਦਾ। ਕਿਸੇ ਵੀ ਬਰਤਨ ਵਿੱਚ ਪਾਓ ਸ਼ੇਰਨੀ ਦਾ ਦੁੱਧ ਟਿਕਦਾ ਨਹੀਂ। ਕਹਿੰਦੇ ਸੋਨੇ ਦੇ ਭਾਂਡੇ ਵਿੱਚ ਸ਼ੇਰਨੀ ਦਾ ਦੁੱਧ ਟਿਕਦਾ ਹੈ, ਤੇ ਨਾਮ ਵੀ ਕਿਸੇ ਆਮ ਹਿਰਦੇ ਵਿੱਚ ਨਹੀਂ ਟਿਕਦਾ। ਜੇ ਕਿਸੇ ਨੂੰ ਨਾਮ ਦੀ ਦਾਤ ਮਿਲ ਜਾਏ, ਹੰਕਾਰ ਦੀਆਂ ਤਰੇੜਾਂ ਆ ਜਾਂਦੀਆਂ, ਸਮਾ ਨਹੀਂ ਸਕਦਾ। ਜਿਹੜਾ ਦੋ ਘੰਟੇ ਬਹਿਣ ਲੱਗ ਜਾ ਚੌਂਕੜਾ ਮਾਰ ਕੇ, ਉਹਨੂੰ ਉਹਨਾਂ ਚਿਰ ਰੋਟੀ ਹਜ਼ਮ ਨਹੀਂ ਹੁੰਦੀ ਜਿੰਨਾ ਚਿਰ ਦਸ ਨੂੰ ਦੱਸ ਨਾ ਲਵੇ ਵੀ ਮੈਂ ਦੋ ਘੰਟੇ ਬਹਿਨਾ ਰੋਜ਼ ਲੋਕਾਂ ਨੂੰ ਦੱਸਦਾ ਫਿਰੇਗਾ, ਕਿਉਂਕਿ ਉਹ ਸਮਾ ਨਹੀਂ ਸਕਦਾ। ਤੇ ਨਾਮ ਨੂੰ ਸਮਾਉਣ ਵਾਸਤੇ ਪਹਿਲਾਂ ਭਾਂਡਾ ਜ਼ਰੂਰੀ ਆ, ਤੇ ਭਾਂਡਾ ਬਣਦਾ ਸੇਵਾ ਕਰਕੇ। ਸੇਵਾ ਕਰਕੇ ਮਨ ਸ਼ੁੱਧ ਹੁੰਦਾ, ਫਿਰ ਵਿੱਚ ਨਾਮ ਟਿਕਦਾ, ਫਿਰ ਉਹ ਅਮੋਲਕ ਵਸਤੂ ਜਿਹੜੀ ਆ ਉਹਦੇ ਵਿੱਚ ਟਿਕਦੀ ਆ, ਫਿਰ ਆਨੰਦ ਆਉਂਦਾ ਉਹਨਾਂ ਚਿਰ। ਤੇ ਦਾਸ ਨੇ ਕੱਲ ਆਪ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਸੀ ਕਿ ਭਗਤੀ ਵਾਲੇ, ਸੇਵਾ ਸਿਮਰਨ ਵਾਲੇ ਹੀ, ਇਬਾਦਤ ਕਰਨ ਵਾਲੇ ਹੀ ਸ਼ਹਾਦਤਾਂ ਦਿੰਦੇ ਨੇ, ਹੋਰ ਨੇ ਕੋਈ। ਜਿਨ੍ਹਾਂ ਨੇ ਸ਼ਬਦ ਦਾ ਹੋੜਾ ਆਪਣੇ ਮਨ ਨੂੰ ਨਹੀਂ ਲਾਇਆ, ਉਹ ਤੇ ਬਹੁਤ ਛੇਤੀ ਡੋਲ ਜਾਂਦੇ ਨੇ। ਕੱਲ ਆਪ ਜੀ ਨੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਬਾਰੇ ਕੁਝ ਸਮਾਂ ਸਰਵਣ ਕੀਤਾ ਸੀ, ਉਹਨਾਂ ਦੇ ਨਾਲ ਜ਼ਿਕਰ ਚੱਲਿਆ ਸੀ ਬਾਬਾ ਦੀਪ ਸਿੰਘ ਸਾਹਿਬ ਦਾ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਵੀ ਬੜੀ ਵੱਡੀ ਕਮਾਈ ਸੀ। 1682 ਵਿੱਚ ਉਹਨਾਂ ਦੀ ਆਮਦ ਹੋਈ ਹੈ, 1682 ਵਿੱਚ ਜਨਮ ਹੋਇਆ। ਪਾਹੋਵਿੰਡ ਨਗਰ ਹੈ ਅੰਮ੍ਰਿਤਸਰ ਦੇ ਕੋਲ, ਪਾਹੋਵਿੰਡ। ਮਾਤਾ ਜਿਉਣੀ ਸੀ, ਨਾਂ ਉਹਨਾਂ ਦੇ ਮਾਤਾ ਜੀ ਦਾ, ਔਰ ਪਿਤਾ ਭਗਤਾ ਜੀ ਸੀ। ਅੰਮ੍ਰਿਤਸਰ ਸਾਹਿਬ ਦੇ ਨੇੜੇ ਹੋਣ ਕਰਕੇ ਇਹ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਰਹਿੰਦਾ ਸੀ। ਅੰਮ੍ਰਿਤਸਰ ਜਾਣਾ, ਸਰੋਵਰ ਵਿੱਚ ਇਸ਼ਨਾਨ ਕਰਨਾ, ਤੇ ਮਾਤਾ ਦੀ ਹਮੇਸ਼ਾ ਇਹ ਇੱਛਾ ਹੁੰਦੀ ਸੀ ਕਿ ਮੇਰਾ ਪੁੱਤਰ ਭਗਤੀ ਵਾਲਾ ਹੋਵੇ। ਮੇਰੇ ਪੁੱਤਰ ਦੀ ਬਹਿਣੀ ਉੱਠਣੀ ਗੁਰਮੁਖਾਂ ਵਿੱਚ ਹੋਵੇ। ਤੇ ਸੱਚੇ ਪਾਤਸ਼ਾਹ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂਪਤ ਮੇਰੀ, ਆਪਣੇ ਪ੍ਰੇਮ ਦਾ ਹੀ ਕੱਪੜਾ ਇਹਦੇ ਤਨ ਤੇ ਪਾ ਦਿਓ, ਐਸੀ ਬਖਸ਼ਿਸ਼ ਕਰਿਓ ਮੇਰਾ ਪੁੱਤਰ ਆਪ ਜੀ ਦੇ ਨਾਮ ਵਿੱਚ ਰੰਗਿਆ ਹੋਇਆ ਹੋਵੇ। ਇਹ ਮਾਂ ਅਰਦਾਸ ਕਰਦੀ ਸੀ। ਕਹਿਣਾ ਵੀ ਇਹੀ ਚਾਹੀਦਾ ਪੂਤਾ, ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਮਾਂ ਦੀ ਆਪਣੇ ਬੱਚੇ ਵਾਸਤੇ ਆਸੀਸ ਚਾਹੀਦੀ ਹੈ, ਤੈਨੂੰ ਰੱਬ ਕਦੇ ਨਾ ਭੁੱਲੇ, ਸਦਾ ਤੂੰ ਗੁਰੂ 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 ਜਪਦਾ ਰਵੇਂ। ਇਹ ਹਰ ਮਾਂ ਨੂੰ ਆਪਣੇ ਪੁੱਤਰ ਨੂੰ ਆਸੀਸ ਦੇਣੀ ਚਾਹੀਦੀ। ਤੇ ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਭਗਤੀ ਵਾਲੇ ਪਾਸੇ ਪ੍ਰੇਰਿਆ, ਉਹਨਾਂ ਨੂੰ ਗੁਰਬਾਣੀ ਨੇ ਧੰਨ ਆਖਿਆ। ਭਾਵੇਂ ਉਹ ਕੋਈ ਵੀ ਮਾਂ ਹੋਵੇ, ਭਾਵੇਂ ਪਿਛਲੇ ਸਮੇਂ ਵਿੱਚ ਸੀ, ਭਾਵੇਂ ਕੋਈ ਅੱਜ ਹੈ, ਭਾਵੇਂ ਆਉਣ ਵਾਲੇ ਸਮੇਂ ਵਿੱਚ ਕੋਈ ਮਾਂ ਹੋਏਗੀ, ਗੁਰਬਾਣੀ ਨੇ ਉਹਨਾਂ ਮਾਵਾਂ ਨੂੰ ਧੰਨ ਆਖਿਆ। ਮੇਰੀ ਬੇਨਤੀ ਪਹਿਰੇਦਾਰਾਂ ਨੂੰ ਹੈ ਕੱਲ੍ਹ ਵਾਂਗੂ ਕਿ 10:15 ਵੱਜ ਚੁੱਕੇ ਨੇ, ਆਪਣੇ ਕੋਲ ਪੌਣਾ ਕੁ ਘੰਟਾ ਬਾਕੀ, ਤੇ ਥੋੜ੍ਹਾ ਸਮਾਂ ਸੰਗਤ ਨੂੰ ਬਿਠਾਉਣ ਦਾ ਯਤਨ ਕਰੋ। ਅੱਧ ਵਿਚਾਲੇ ਮੱਥਾ ਟਿਕਾ ਕੇ ਬਿਠਾਈ ਚੱਲੋ, ਕੱਲ ਵਾਂਗੂ ਜਿਹੜੇ ਰਹਿ ਜਾਣਗੇ ਬਾਅਦ ਵਿੱਚ ਅੱਗੇ ਆ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਲੈਣ। ਕੋਈ ਇਹ ਨਾ ਸੋਚੇ ਮੈਨੂੰ ਮੱਥਾ ਨਹੀਂ ਟੇਕਣ ਦਿੱਤਾ, ਇਸ ਗੁਰੂ ਇਹ ਜਿਹੜਾ ਸਮਾਗਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਹੀ ਸਮਰਪਿਤ ਆ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜਨ ਵਾਸਤੇ ਹੀ ਆ। ਪਰ ਇਹ ਤਾਂ ਅਰਜ ਕੀਤੀ ਆ ਥੋੜ੍ਹਾ ਸਮਾਂ ਇਕਾਗਰਤਾ ਬਣੇ, ਜਿਹੜੇ ਤੇਨੇ ਗੁਰਮੁਖੋ ਪੱਕੇ ਸਤਸੰਗੀ ਜਿਹੜੇ ਬਹਿੰਦੇ ਨੇ ਉਹਨਾਂ ਨੂੰ ਤੇ ਕੋਈ ਪਰਵਾਹ ਨਹੀਂ, ਭਾਵੇਂ ਢੋਲ ਵੱਜੀ ਜਾਂ ਕੋਲ, ਉਹਨਾਂ ਨੇ ਨਹੀਂ ਧਿਆਨ ਉੱਧਰ ਲਿਜਾਣਾ। ਹੁਣ ਕਈ ਐਸੇ ਹੁੰਦੇ ਨੇ ਜਿਹੜੇ ਕਦੇ ਜਾਂਦੇ ਹੀ ਨਹੀਂ ਸੰਗਤ ਵਿੱਚ, ਕਦੇ ਸਾਲ ਬਾਅਦ, ਕਈ ਇਹੋ ਜਿਹੇ ਵਿੱਚ ਹੋਣੇ ਨੇ ਜਿਹੜੇ ਅੱਗੇ ਦੀਵਾਨ ਲੱਗੇ ਸੀ ਉਦੋਂ ਆਏ ਸੀ, ਆ ਹੁਣ ਫਿਰ ਆਏ ਨੇ, ਵਿੱਚ ਦੀ ਕਿਤੇ ਗਏ ਹੀ ਨਹੀਂ। ਬੜੇ ਪ੍ਰੋਗਰਾਮ ਸਤਸੰਗ ਹੁੰਦੇ ਰਹਿੰਦੇ ਨੇ ਨੇੜੇ ਨੇੜੇ, ਕੋਈ ਮਹਾਂਪੁਰਸ਼ ਕੋਈ ਰਾਗੀ ਆਉਂਦੇ ਨੇ, ਕੋਈ ਢਾਡੀ ਆਉਂਦੇ ਨੇ, ਕਦੇ ਨਹੀਂ ਜਾਂਦੇ। ਕਈਆਂ ਦਾ ਸੁਭਾਅ ਕੀ ਹੋਇਆ, ਕਦੇ ਸਾਲ 'ਚ ਇੱਕ ਵਾਰੀ ਪ੍ਰੋਗਰਾਮ ਵੇਖਿਆ, ਗਏ ਫਿਰ ਮੁੜ ਕੇ ਕਿਤੇ ਵੀ ਨਹੀਂ। ਤੇ ਕੁਸੰਗਤ ਪੈਰ ਪੈਰ ਤੇ ਮਿਲਦੀ, ਘਰੋਂ ਨਿਕਲੋਗੇ ਕੁਸੰਗਤ ਬਾਹਰ ਚਾਰ ਬੰਦੇ ਬੈਠੇ ਨੇ ਉੱਥੇ, ਕਾਹਦੀਆਂ ਅੱਜ ਕੱਲ੍ਹ ਪਿੰਡਾਂ 'ਚ ਗੁਰਮਤ ਦੀਆਂ ਗੱਲਾਂ ਥੋੜ੍ਹਾ ਹੁੰਦੀਆਂ ਨੇ। ਬਾਕੀ ਕੁਸੰਗਤ ਜਿਹੜਾ ਵੱਡਾ ਬਾਬਾ ਰੱਖਿਆ ਸੀ ਸਾਹਮਣੇ ਹੀ ਹਰ ਹਰ ਘਰ ਵਿੱਚ ਪਿਆ ਅੱਜ ਕੱਲ੍ਹ ਦੇ ਟੇਬਲ ਦੇ ਉੱਤੇ, ਉਹ ਹਰ ਵੇਲੇ ਉਹਦੀ ਸੰਗਤ ਕਰਨ ਕਰਕੇ ਉਦਾਂ ਦੇ ਬਣਦੇ ਜਾਵੇ। ਸਵੇਰ ਵੇਲੇ ਚਾਰ ਪੰਜ ਘੰਟੇ ਬਾਣੀ ਸੁਣੀਏ ਨਾ ਸੁਣੀਏ, ਉਸ ਵੇਲੇ ਨਹੀਂ ਉਹ ਟੈਲੀਵਿਜ਼ਨ ਚੱਲਦਾ, ਬਾਕੀ ਸਾਰਾ ਸਾਰਾ ਦਿਨ ਟੈਲੀਵਿਜ਼ਨ ਚੱਲਦੇ ਰਹਿੰਦੇ। ਬੀਬੀਆਂ ਸਾਰਾ ਸਾਰਾ ਦਿਨ ਨਾਟਕ ਵੇਖਦੀਆਂ ਰਹਿੰਦੀਆਂ, ਸਾਰਾ ਸਾਰਾ ਦਿਨ ਨਹੀਂ ਛੱਡਦੇ। ਪਿੰਡਾਂ ਘਰਾਂ 'ਚ ਆਦਤ ਬਣ ਚੁੱਕੀ ਹੈ, ਕਈਆਂ ਨੇ ਤੇ ਕਾਪੀਆਂ ਲਾਈਆਂ ਹੋਈਆਂ ਨੇ ਵੀ ਕਿਹੜਾ ਨਾਟਕ ਕਿਹੜੇ ਟਾਈਮ ਆਉਂਦਾ, ਇੰਨੇ ਵੇਖਦੀਆਂ ਨੇ ਕਿ ਚੇਤਾ ਹੀ ਭੁੱਲ ਜਾਂਦਾ, ਟਾਈਮ ਹੀ ਭੁੱਲ ਜਾਂਦਾ, ਚੇਤਾ ਨਾ ਨਹੀਂ ਇੰਨੇ ਚੇਤਾ ਰਹਿੰਦੇ ਜਿੰਨੇ ਵੇਖਣੇ ਹੁੰਦੇ। ਤੇ ਜੇ ਮਾਂ ਬੈਠੀ ਟੈਲੀਵਿਜ਼ਨ ਵੇਖਦੀ ਹੈ, ਪੁੱਤ ਕਿਵੇਂ ਸਿਮਰਨ ਕਰੇਗਾ, ਪੁੱਤ ਕਿਵੇਂ ਗੁਰਮਤ ਨਾਲ ਜੁੜੇਗਾ, ਬਾਈ ਪੁੱਤਰ ਕਿਵੇਂ ਸਿੱਖੀ ਸਰੂਪ ਵਿੱਚ ਆਏਗਾ। ਮਾਵਾਂ ਨੂੰ ਵੇਖ ਕੇ ਬੱਚੇ ਨੇ ਵੀ ਬਹਿ ਜਾਣਾ, ਧੀਆਂ ਵੀ ਬਹਿਣਗੀਆਂ ਕੋਲ, ਜੇ ਵੱਡੇ ਬੈਠੇ ਨੇ ਤੇ ਬੱਚੇ ਬਹਿਣਗੇ, ਧੀ ਵੀ ਕੋਲ ਆ ਕੇ ਬੈਠੇਗੀ, ਪੁੱਤ ਵੀ ਬੈਠੇਗਾ, ਉਹਨਾਂ ਨੂੰ ਵੀ ਆਦਤ ਬਣ ਜਾਏਗੀ। ਕਈਆਂ ਘਰਾਂ ਵਿੱਚ ਅਜੇ ਤੱਕ ਟੈਲੀਵਿਜ਼ਨ ਨਹੀਂ ਵਾੜਿਆ, ਕਈਆਂ ਨੇ ਅਜੇ ਤੱਕ, ਜਿਹੜੇ ਜ਼ਿਆਦਾ ਕੁਛ ਇਸ ਪਾਸੇ ਸੇਵਾ ਸਿਮਰਨ ਨਾਲ ਜੁੜੇ ਨੇ ਹੁਣ ਤੱਕ ਨਹੀਂ ਕਹਿੰਦੇ ਨਹੀਂ ਇਹ ਨਹੀਂ ਲਾਉਣਾ। ਕਈਆਂ ਨੇ ਲਾਇਆ ਵੀ ਆ, ਫਿਰ ਉਹ ਸਵੇਰੇ ਚੱਲਦਾ ਕੋਈ ਖਬਰਾਂ ਵੇਖਦੇ ਨੇ, ਕੁਛ ਨਾ ਕੁਛ ਮਾੜਾ ਮੋਟਾ ਨਿਊਜ਼ ਵੇਖੀ ਚੱਲੋ ਬਸ, ਜਾਂ ਸਵੇਰੇ ਸ਼ਾਮ ਕੀਰਤਨ ਹੁੰਦਾ, ਜਿਹੜੇ ਪਾਸੇ ਮਰਜ਼ੀ ਲਾ ਲਓ। ਪਰ ਅੱਜ ਕੱਲ੍ਹ ਤੇ ਨਸ਼ਾ ਹੋ ਗਿਆ ਲੋਕਾਂ ਨੂੰ। ਪਿੱਛੇ ਜੇ ਦੀਵਾਨ ਸੀ ਉਦਣ ਮੈਂ ਵੇਖਿਆ, ਮੈਂ ਕਿਹਾ ਸੰਗਤ ਬੜੀ ਥੋੜ੍ਹੀ ਆ, ਇੰਨਾ ਇਕੱਠ ਹਰ ਦੀਵਾਨ ਵਿੱਚ ਹੁੰਦਾ, ਤੇ ਅੱਜ ਕੀ ਹੋਇਆ? ਕਹਿੰਦੇ ਜੀ ਅੱਜ ਕ੍ਰਿਕਟ ਚੱਲ ਰਿਹਾ, ਮੈਚ ਚੱਲ ਰਿਹਾ। ਮੈਂ ਕਿਹਾ ਹੱਦ ਹੋ ਗਈ, ਮੈਚ ਚੱਲ ਰਿਹਾ? ਕਹਿੰਦੇ ਹਾਂਜੀ ਮੈਚ ਆ, ਵੀ ਸੰਗਤ ਹੈ ਨਾ ਜਿਹੜੀ ਇਸ ਕਰਕੇ ਘੱਟ ਆ ਕਿਉਂਕਿ ਸਾਰੇ ਬੱਚੇ ਜਿਹੜੇ ਨੇ ਅੱਜ ਕਹਿੰਦੇ ਨੇ ਅੱਜ ਤੇ ਵੇਖਣਾ ਹੀ ਵੇਖਣਾ। ਤੇ ਸੱਚ ਹੋਈ ਗੱਲ, ਜਦੋਂ ਮੈਂ ਵਾਪਸ ਅਸੀਂ ਜਾ ਰਹੇ ਸਾਂ ਸਥਾਨ ਤੇ, ਤੇ ਬੜੇ ਢੋਲ ਵੱਜਣ ਸੜਕਾਂ ਉੱਤੇ, ਮੁੰਡੇ ਨੱਚ ਰਹੇ ਸੀ ਬੜਾ ਕੁਝ, ਤੇ ਮੈਂ ਪੁੱਛਿਆ ਹੋਇਆ ਕੀ ਹੈ? ਕਹਿੰਦੇ ਸਾਡਾ ਇੰਡੀਆ ਜਿੱਤ ਗਿਆ। ਜਿੱਤਿਆ ਕੋਈ ਆ?
ਤੇ ਸਾਧ ਸੰਗਤ ਜੀ ਵੇਖੋ ਉਹ ਖੇਡ ਦੀ ਕਿੰਨੀ ਖੁਸ਼ੀ ਹੈ, ਪਰ ਜੀਵਨ ਰੂਪੀ ਖੇਡ ਸਾਡੀ ਵਿਗੜਦੀ ਜਾ ਰਹੀ ਹੈ। ਇੱਧਰ ਅਸੀਂ ਥੱਲੇ ਨੂੰ ਜਾ ਰਹੇ ਹਾਂ, ਉਹਨਾਂ ਖੇਡਾਂ ਦਾ ਸਾਨੂੰ ਫਿਕਰ ਹੈ। ਜੇ ਉਹ ਇੱਥੋਂ ਤੱਕ ਵੀ ਪੇਪਰਾਂ ਵਿੱਚ ਪੜ੍ਹੀਦਾ ਕਿ ਜੇ ਹਾਰ ਜਾਣ ਤੇ ਟੈਲੀਵਿਜ਼ਨ ਭੰਨਣ ਤੱਕ ਜਾਂਦੇ ਨੇ, ਭੰਨ ਦਿਓ, ਕਈ ਬਲੱਡ ਡਾਊਨ ਹੋ ਜਾਂਦਾ, ਡਾਕਟਰ ਸੱਦਣਾ ਪੈਂਦਾ, ਬਾਪੂ ਟੀਵੀ ਅੱਗੇ ਬੈਠਾ ਹੀ ਬਿਮਾਰ ਹੋ ਗਿਆ। ਕੀ ਹੋ ਗਿਆ? ਕਹਿੰਦੇ ਹਾਰ ਰਹੇ ਨੇ, ਇਸ ਕਰਕੇ ਕਹਿੰਦੇ ਜੀ ਬਾਪੂ ਬਿਮਾਰ ਹੋ ਗਿਆ, ਖਤਰਾ ਪੈ ਗਿਆ ਕਿਤੇ ਉਦਾਂ ਹੀ ਨਾ ਮਰ ਜਾ ਟੈਲੀਵਿਜ਼ਨ ਅੱਗੇ ਬੈਠਾ। ਇੰਨਾ ਨਸ਼ਾ ਲੋਕਾਂ ਨੂੰ ਟੀਵੀ, ਪਰ ਨਸ਼ਾ ਚੜ੍ਹਨਾ ਚਾਹੀਦਾ ਸੀ ਬਾਣੀ, ਨਸ਼ਾ ਚਾਹੀਦਾ ਸੀ ਸਿਮਰਨ ਦਾ, ਨਾਮ ਵਿੱਚ ਮਨ ਰੰਗਿਆ ਰਵੇ, ਸੇਵਾ ਦਾ ਚਾਅ ਹੋਵੇ, ਸਿਮਰਨ ਦਾ ਚਾਅ ਹੋਵੇ, ਸਤਸੰਗਤ ਦਾ ਚਾਅ ਹੋਵੇ। ਚਲੋ ਕਦੇ ਹੁੰਦਾ ਕੋਈ ਬੰਦਾ ਵੇਖਦਾ ਵੀ ਆ ਮਾੜਾ ਮੋਟਾ, ਪਰ ਲੋਕਾਂ ਨੇ ਕਈਆਂ ਨੇ ਬਸ 12-12 ਘੰਟੇ, 24 ਘੰਟਿਆਂ ਚੋਂ 12-12 ਘੰਟੇ ਟੈਲੀਵਿਜ਼ਨ ਦੇ ਅੱਗੇ ਬੈਠੇ ਨੇ। ਫਿਰ ਉੱਥੇ ਕਿਵੇਂ ਸੇਵਾ ਸਿਮਰਨ ਦੀ ਆਦਤ ਪਏਗੀ? ਕਿਵੇਂ ਬੱਚਿਆਂ ਨੂੰ ਤੁਸੀਂ ਗੁਰਮਤਿ ਦੀ ਗੁੜਤੀ ਦਿਓਗੇ? ਮੈਂ ਬੜੀ ਵਾਰੀ ਅਰਜ਼ ਕੀਤੀ ਹੈ, ਪ੍ਰੈਕਟੀਕਲੀ ਜੀਵਨ ਦਾ ਅਸਰ ਬੱਚਿਆਂ ਉੱਤੇ ਹੁੰਦਾ। ਆਪਣੇ ਬੱਚਿਆਂ ਨੂੰ ਸਾਖੀਆਂ ਸੁਣਾਓ ਕਿ ਇਤਿਹਾਸ ਇੱਦਾਂ ਦਾ ਸੀ, ਬਾਬਾ ਬੰਦਾ ਸਿੰਘ ਬਹਾਦਰ ਇੱਦਾਂ ਸੀ, ਭਾਈ ਮਨੀ ਸਿੰਘ ਜੀ ਇੱਦਾਂ ਸੀ। ਇਹ ਹੁਣ ਇੱਥੇ ਆ ਕੇ ਬੱਚੇ ਸੁਣਦੇ ਆ, ਬਾਬਾ ਦੀਪ ਸਿੰਘ ਜੀ ਦੀ ਗੱਲ ਆਪਾਂ ਅੱਜ ਇੱਥੇ ਕਰਨੇ ਆ, ਸਭ ਸੁਣਨਗੇ, ਬੱਚੇ ਸੁਣਨਗੇ। ਪਰ ਜਿੰਨਾ ਚਿਰ ਤੁਸੀਂ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਨਹੀਂ ਨਾ ਵਿਖਾਉਂਦੇ ਜਿਉਂ ਕਿ ਇਹਨੂੰ ਕਹਿੰਦੇ ਨੇ ਖਾਲਸਾ, ਉਹਨਾਂ ਚਿਰ ਇਹਨਾਂ ਤੇ ਅਸਰ ਨਹੀਂ ਹੋ ਸਕਦਾ। ਇੱਥੇ ਵੀ ਭਾਵੇਂ ਲਿਆਓ, ਇੱਥੇ ਲਿਆਓਗੇ ਇਹ ਪ੍ਰੇਰਣਾ ਨਾਲ ਅੰਮ੍ਰਿਤ ਛੱਕ ਵੀ ਲੈਣਗੇ, ਦਾੜੀ ਵੀ ਰੱਖ ਲੈਣਗੇ, ਕੇਸ ਵੀ ਰੱਖ ਲੈਣਗੇ, ਪਰ ਜਿੰਨਾ ਚਿਰ ਮਾਤਾ ਪਿਤਾ ਬੱਚੇ ਨੂੰ ਵਿਖਾਉਂਦੇ ਨਹੀਂ ਵੀ ਇੱਦਾਂ ਖਾਲਸਾ ਉੱਠਦਾ ਹੈ, ਇੱਦਾਂ ਸਿਮਰਨ ਕਰਦਾ ਹੈ, ਇੱਦਾਂ ਸੇਵਾ ਕਰਦਾ ਹੈ, ਖਾਲਸਾ ਇੱਦਾਂ ਝੂਠ ਨਹੀਂ ਬੋਲਦਾ, ਖਾਲਸੇ ਦਾ ਜੀਵਨ ਇਹੋ ਜਿਹਾ ਹੁੰਦਾ, ਉਹਨਾਂ ਚਿਰ ਬੱਚਿਆਂ ਤੇ ਅਸਰ ਨਹੀਂ ਹੋ ਸਕਦਾ। ਘਰ 'ਚ ਦੱਸਣਾ ਪੈਣਾ ਵੀ ਕਿੱਦਾਂ, ਕਹਿਣ ਦੀ ਵੀ ਲੋੜ ਨਹੀਂ। ਫਿਰ ਜਿਹੜਾ ਬਾਪੂ ਪਿਤਾ ਜਿਹੜਾ ਰੋਜ਼ 2 ਵਜੇ ਉੱਠਦਾ, ਇਸ਼ਨਾਨ ਕਰਦਾ, ਉਹਨੇ 3 ਘੰਟੇ ਚੌਂਕੜਾ ਮਾਰ ਕੇ ਸਿਮਰਨ ਕੀਤਾ, ਨਿਤਨੇਮ ਤੇ 3 ਘੰਟੇ ਲਾਏ ਨੇ, 3 ਤੋਂ 6 ਵਜੇ ਤੱਕ ਬੈਠਾ ਰਿਹਾ, 6 ਵਜੇ ਫਿਰ ਉਹ ਗੁਰਦੁਆਰਾ ਸਾਹਿਬ ਚਲਿਆ ਗਿਆ, 1.5 ਘੰਟਾ ਗੁਰਦੁਆਰੇ ਸੇਵਾ ਵੀ ਕਰਕੇ ਆਇਆ, ਅਰਦਾਸ ਵੀ ਹੋਈ, ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਆਇਆ। ਜਦੋਂ 7 ਵਜੇ ਉਹ ਪਿਤਾ ਘਰ ਆਏਗਾ ਨਾ ਗੁਰਮੁਖੋ, ਤੇ ਬੱਚੇ ਨੇ ਆਪਣੇ ਪਿਤਾ ਨੂੰ ਇਕੱਲਾ ਪਿਤਾ ਨਹੀਂ ਸਮਝਣਾ, ਉਹਨੇ ਕਹਿਣਾ ਸੰਤ ਵੀ ਮੇਰਾ ਬਾਪੂ ਹੀ ਹੈ, ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਕੋਈ ਬਾਬਾ ਲੱਭਣ ਦੀ, ਮੇਰਾ ਪਿਤਾ ਹੀ ਸੰਤ ਹੈ, ਮੇਰਾ ਪਿਤਾ ਹੀ ਗੁਰਮੁਖ ਹੈ। ਜੇ ਮੇਰਾ ਪਿਤਾ ਅਸੀਸ ਦੇ ਦੇਗਾ, ਇਹਦੀ ਅਸੀਸ ਮੈਨੂੰ ਤਾਰ ਦੇਗੀ, ਕਿਉਂਕਿ ਉਹਨੇ ਅੱਖੀਂ ਵੇਖਿਆ ਹੁੰਦਾ ਕਿ ਇਹ ਸਿਮਰਨ ਕਰਦਾ ਹੈ, ਇਹ ਭਜਨ ਕਰਦਾ ਹੈ, ਮੇਰਾ ਪਿਤਾ ਕਮਾਈ ਵਾਲੀ ਰੂਹ ਹੈ। ਮੈਂ ਬਹੁਤ ਸਾਰੇ ਲੋਕ ਐਸੇ ਵੇਖੇ ਨੇ ਆਪ ਜੀ ਨੂੰ ਵਿਖਾ ਸਕਣਾ, ਜਿਨ੍ਹਾਂ ਦੇ ਬੱਚੇ ਇਹ ਕਹਿੰਦੇ ਨੇ ਕਿ ਸਾਡਾ ਬਾਪੂ ਹੈ ਜਿਹੜਾ ਉਹ ਸੰਤ ਰੂਪ ਹੈ, ਸਾਡਾ ਪਿਤਾ ਰੱਬ ਰੂਪ ਹੈ। ਤੁਹਾਡੇ ਚ ਐਸੇ ਬਹੁਤ ਸਾਰੇ ਇੱਥੇ ਬੈਠੇ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਫਲਾਣਾ ਰਿਸ਼ਤੇਦਾਰ ਤੇ ਜੀ ਰੱਬ ਦਾ ਹੀ ਰੂਪ ਹੈ, ਉਹ ਤੇ ਬੜਾ ਭਜਨੀਕ ਬੰਦਾ, ਜਾਂ ਸਾਡਾ ਦਾਦਾ ਇਹੋ ਜਿਹਾ ਹੁੰਦਾ ਸੀ, ਮੇਰਾ ਪੜਦਾਦਾ ਇਹੋ ਜਿਹਾ ਹੁੰਦਾ ਸੀ। ਅਸੀਂ ਅੱਜ ਤੱਕ ਉਹਨਾਂ ਦੀਆਂ ਗੱਲਾਂ ਕਰਦੇ, ਅੱਜ ਤੱਕ ਉਹਨਾਂ ਦੀਆਂ ਕਹਾਣੀਆਂ ਲੋਕਾਂ ਨੂੰ ਸੁਣਾਉਂਦੇ, ਪਰ ਅਸੀਂ ਆਪਣਾ ਜੀਵਨ ਇਦਾਂ ਦਾ ਬਣਾਈਏ ਕਿ ਬੱਚੇ ਨੂੰ ਕਹੀਏ ਪੁੱਤ ਅੰਮ੍ਰਿਤ ਛੱਕ ਲੈ, ਉਹ ਅੱਗੋਂ ਜਵਾਬ ਨਾ ਦੇ ਸਕੇ, ਸਾਡੇ ਚ ਇੰਨੀ ਕਸ਼ਿਸ਼ ਹੋਵੇ, ਕਿਉਂਕਿ ਜੇ ਜੀਵਨ ਹੋਏਗਾ ਤਾਂ ਕਸ਼ਿਸ਼ ਪੈਦਾ ਹੋਏਗੀ। ਅੱਜ ਬਾਪੂ ਕਹਿੰਦਾ ਮੁੰਡਿਆ ਅੰਮ੍ਰਿਤ ਛੱਕ ਲੈ, ਸਿੰਘ ਸੱਜ ਜਾ, ਨਸ਼ੇ ਨਾ ਖੜਿਆ ਕਰ, ਤੇ ਪੁੱਤ ਅੱਗੋਂ ਜਵਾਬ ਕੀ ਦਿੰਦਾ, ਰਹਿਣ ਦੇ ਬੁੜਿਆ ਤੇਰੇ ਵਾਲਾ ਅੰਮ੍ਰਿਤ ਮੈਂ ਵੇਖਿਆ, ਨਿੱਕੇ ਨਿੱਕੇ ਬੱਚੇ ਨਹਾ ਕੇ ਸਕੂਲ ਜਾਂਦੇ ਨੇ, ਤੂੰ ਬਿਨਾਂ ਮੂੰਹ ਧੋਤੇ ਹੀ ਚਾਹ ਪੀ ਲੈਂਦਾ, ਮੈਨੂੰ ਤੇਰੇ ਅੰਮ੍ਰਿਤ ਦਾ ਪਤਾ ਹੈ, ਤੂੰ ਦਾੜੀ ਜ਼ਰੂਰ ਰੱਖੀ ਹੋਈ ਆ, ਤੂੰ ਗੁਰਦੁਆਰੇ ਜਾਣਾ ਜ਼ਰੂਰ ਹੈ, ਉੱਥੇ ਤੂੰ ਜ਼ਰੂਰ ਚੌਧਰ ਹੈ, ਤੇਰੀ ਕਾਇਮ ਹੈ, ਸਾਰੇ ਲੋਕ ਤੈਨੂੰ ਜਾਣਦੇ ਨੇ, ਪਰ ਮੈਨੂੰ ਪਤਾ ਹੈ ਕਿ ਤੂੰ ਕਦੇ ਨਿਤਨੇਮ ਨਹੀਂ ਕੀਤਾ, ਮੈਨੂੰ ਪਤਾ ਹੈ ਤੂੰ ਮਾੜੇ ਕੰਮ ਵੀ ਕਰਨਾ, ਮੈਨੂੰ ਪਤਾ ਹੈ ਰਾਤ ਵੇਲੇ ਤੇਰੀ ਸ੍ਰੀ ਸਾਹਿਬ ਸਰਾਣੇ ਰੱਖੀ ਹੋਈ ਹੁੰਦੀ, ਸਵੇਰੇ ਉੱਠ ਕੇ ਉੱਪਰ ਦੀ ਪਾ ਕੇ ਜਾਂਦਾ। ਜਦੋਂ ਇਦਾਂ ਦੇ ਜੀਵਨ ਸਾਡੇ ਬੱਚੇ ਘਰਾਂ 'ਚ ਵੇਖ ਰਹੇ ਨੇ ਤੇ ਉਹ ਕਿਵੇਂ ਅੰਮ੍ਰਿਤਧਾਰੀ ਹੋ ਜਾਣਗੇ, ਕਿਵੇਂ ਉਹ ਸਿੰਘ ਸਜਣਗੇ। ਸਾਨੂੰ ਜੇ ਬੱਚਿਆਂ ਨੂੰ ਸਿੱਖੀ ਦੇਣੀ ਆ ਤੇ ਖੁਦ ਸਿੱਖੀ ਦੇ ਅਸੂਲ ਧਾਰਨ ਕਰਨੇ ਪੈਣਗੇ, खुद गुरु साहब के बचना से चलना पैना फिर गल बनेगी फिर कह की लोड़ ही नहीं बच्चों ने आपे सिखी सरूप च आ जाना बच्चे तुहाडे पिछे तुरनगे जेड़े रंगे हुए गुरसिख ने जेड़े बहुत भजनीक ने अखंड कीर्तनी जथे च बहुत सारे परिवार इदां दे हैगे सारे ते नहीं पर बहुत सारे जिन्हां दे बच्चे भी उदां ही ने जेड़े रोज सिमरन करदे ने उहनां दे बच्चे भी सिमरन करदे ने सवेर बच्चों नूं कोशिश सब दी मैं वड्डी कोठी बना के दिया वड्डी गड्डी होवे बहुत सारी माया मैं दे के जावा बहुत जायदाद दे के जावा बच्चे कहन बापू बड़ा कुछ बना के गया है पर मेरी आप जी दे चरना चर जे कुछ ना दे बच्चों नूं सिखी दे जो बाकी सब कुछ इन्होंने आपे बना लेना महाराज ने इन्हां दा बना देना बच्चों नूं सिखी दे के जाओ सिखी जांदे जांदे सिखी दे जाओ अज शराब पीने वाले खिमा करो तुहाडे च संगत विच हर तरह के लोग आउंदे जे गुरसिख लभणे ने रंगे होए इत्थों लभण जिन्हों संत कहिंदे ने उह विच बैठे लभणगे जे साधु लभणे ने ते इत्थे गुरु साहब दे चरणां च लभणगे ठेकियां ते थोड़ा लभणगे इत्थे हर तरह के लोग आउंदे ते पीण वाले जिहड़े ने विच बैठे ने जे उहनां नूं कोई कहे भी तेरा मुंडा अज चार साल का है कि तू चाहेगा भी ये शराब पी के घर आया करे जे तू पीना अज तेरा बापू तेनू रोकदा तेरी मां रोकदी है समाज रोकदा दुनिया रोकदी है जेड़े बनाउंदे ने भी रोकदे ने भी शराब सेहत लई हानिकारक है तू फिर भी पी भी जाना उन्होंने भी लिखिया ठेकियां ते भी लिखिया ते तू ये चाहेगा भी तेरा पुत्र अज चार साल का है तेरा बच्चा अज तो 14 साल बाद पी के आया करे वो कहेगा ना मेरा पुत कदे ना पी जो तेनू ये है कि तेरा पुत ना पीवे ते तेरे पिता नू भी इसे तरह ही है कि मेरा पुत ना पीवे जे तू किसी का पिता है ते तू तेरा भी पिता कोई है ओदी भी भावना यही है कि मेरा बच्चा ना पीवे मेरा पुत ना पीवे कोई शराबी नू पुछो भी तू चाहना तेरा पुत पीवे वह कहेगा नहीं मैं कदे नहीं चाहवांगा मेरा पुत पीवे पर जो तू पी रहा तेनू वेख के उन्हें एक दिन पीनी जे अपना फिक्र कोई नहीं तो मेरी पीन वालियां नू बेनती अपने बच्चों का ही फिक्र कर लो आखो सतनाम जे अपना नहीं कोई ना फिक्र भी मैनू बीमारी लग जाएगी मेरा शरीर खराब हो जाएगा तेनू अपना फिक्र कोई नहीं तो अपने बच्चों का फिक्र कर अपने पोतरिया वाल वेख जेड़े बापू पीन वाले ने पोतरिया वाल वेखन कि इन्होंने तेरे नक्शे कदमों ते चलना कि ना मुराद बीमारी तू पीन वाली इन्हों दे चले तेरे की मेहना रखाते ने दिती हुई तेरी जायदाद तेरी जमीन तेरा पैसा जे अपने पुत्र शराब पीण की आदत ही पा गया पिता वह फिर अगे बाकी जायदाद दिती किस किस लेखे च पेगी उन्हें सब कुछ बर्बाद कर देना है एक गलासी च घोल के उन्हें सब कुछ खत्म कर देना पी जाना सारा कुछ इस करके मेरी सारे वीरां नूं बेनती है जे अपना फिक्र नहीं बच्चों का फिक्र कर लो इन्हू छो ते घर विच गुरसिखी लैके आओ जीवन ज्यो के विखाओ गुरमुख गुरमत नूं हंडाओ अपने जीवन च पता लगे मेरा पिता रंगिया होया गुरसिख इन्हू कहिंदे ने सिख पुत्तर आसे पासे कदे नहीं भटकेगा ते मेरी जरूरी आप सारिआं दे चरणां च बेनती है कि अपने बच्चिआं दा जीवन बनाउणा ते अपना बनाओ उह कल्ला कहिण नाल नहीं उहनां ने सिख बनना जिन्हें मर्जी कैंपां विच भेजी जाओ सतसंगत विच ते उहनां ने सानू इत्थों दूर बैठिआं नूं वेखणा बोलण वाले प्रचारक दूर बैठे बोलते ने लोग सुन के चले जाते हैं पर एक असर होंगे घर विच घर के माहौल का असर बच्चों ते होंगे वेखो आप इतने बैठे बैठे गल वराग की करन लग जाने तुसी साहबजादियां की शहीदी की गल शुरू करते हैं कोई अख इहो जी नहीं होएगी जिहड़ी नहीं रोएगी असर हो गया जे गल वराग की करने तो अखां चों पानी आएगा इत्थे आपां गल वीर रस दी करने आ भाई बचित्र सिंह दी हाथी च नग नहीं मारन चलिया ते बैठिया दा खून वाले मारेगा वीर रस आ जाएगा पसीना आएगा गर्मी आएगी शरीर नूं असर हो गया हास रस होएगा ते सब असण लग पैणगे
ਮਾਹੌਲ ਬਣ ਗਿਆ ਇੱਥੇ ਵਾਜੇ ਉੱਤੇ ਜੇ ਸੁਰ ਵੈਰਾਗੀ ਲੱਗ ਜਾਏ ਤੇ ਵੈਰਾਗ ਆ ਜਾਂਦਾ ਵੀਰ ਰਸ ਵਾਲੀ ਗੱਲ ਹੋਵੇ ਤੇ ਵੀਰ ਰਸ ਆ ਜਾਂਦਾ ਕਿਉਂਕਿ ਮਾਹੌਲ ਹੀ ਇੱਦਾਂ ਦਾ ਬਣਾ ਦਿੱਤਾ ਗਿਆ ਤੇ ਉਦਾਂ ਦਾ ਹੀ ਸਭ ਬਣ ਜਾਂਦਾ ਮਾਹੌਲ ਜਿੱਦਾਂ ਦਾ ਹੋਵੇ ਅਸੀਂ ਉਦਾਂ ਦਾ ਹੀ ਬਣ ਜਾਂਦੇ ਵੀਰ ਰਸ ਵਾਲੀ ਗੱਲ ਆਵੇ ਖੂਨ ਉਬਾਲੇ ਮਾਰੇਗਾ ਵੈਰਾਗ ਵਾਲੀ ਗੱਲ ਆਵੇ ਅਸੀਂ ਰੋਣ ਲੱਗ ਪਵਾਂਗੇ ਮਾਹੌਲ ਦਾ ਅਸਰ ਸਾਡਾ ਮਨ ਕਬੂਲਦਾ ਹੈ ਤੇ ਸਾਡੇ ਘਰਾਂ ਦਾ ਮਾਹੌਲ ਕਿਹੋ ਜਿਹਾ ਉਹਦਾ ਅਸਰ ਹੀ ਮਨ ਕਬੂਲਦੇਗਾ ਜਿਹੜੇ ਘਰਾਂ ਦੇ ਵਿੱਚ ਹਰ ਵੇਲੇ ਬਾਣੀ ਪੜ੍ਹੀ ਜਾਂਦੀ ਹੈ ਉਹਨਾਂ ਦਾ ਮਾਹੌਲ ਹੀ ਬਾਣੀ ਪੜ੍ਹਨ ਵਾਲਾ ਬੱਚੇ ਬਾਣੀ ਹੀ ਪੜ੍ਹਨਗੇ ਜਿਹੜੇ ਘਰਾਂ 'ਚ ਮਾਹੌਲ ਹੀ ਇੱਦਾਂ ਦਾ ਕਿ ਹਰ ਵੇਲੇ ਟੈਲੀਵਿਜ਼ਨ ਚੱਲਦਾ ਰਹਿਣਾ ਉਹਦਾ ਅਸਰ ਹੋਏਗਾ ਜੇ ਗੱਡੀ ਵਿੱਚ ਗੀਤਾਂ ਦੀ ਟੇਪ ਸਾਰੇ ਰਾਹ ਚੱਲੇਗੀ ਉਹਦਾ ਅਸਰ ਸਾਡੇ ਮਨ ਤੇ ਹੋਏਗਾ ਤੁਸੀਂ ਗਾਉਣ ਵਾਲਿਆਂ ਦੀ ਟੇਪ ਨੂੰ ਕੱਢ ਕੇ ਉਹਦੇ ਵਿੱਚ ਸ਼ਬਦਾਂ ਦੀ ਟੇਪ ਪਾ ਦਿਓ ਸੁਖਮਣੀ ਸਾਹਿਬ ਦੀ ਟੇਪ ਪਾ ਦਿਓ ਹੁਣ ਤੇ ਸਾਰਾ ਅਖੰਡਪਾਠ ਸਾਹਿਬ ਟੇਪ ਪੂਰਾ ਅਖੰਡਪਾਠ ਸਾਹਿਬ ਦੋ ਸੀਡੀਆਂ ਵਿੱਚ ਡੀਵੀਡੀ ਮਿਲ ਜਾਂਦੀਆਂ ਨੇ ਪੂਰਾ ਅਖੰਡਪਾਠ ਸਾਹਿਬ ਇੱਕ ਪਾਸੇ ਪਾਠ ਚੱਲਦਾ ਰਹਿੰਦਾ ਉਸ ਘਰ ਦਾ ਮਾਹੌਲ ਹੀ ਬਾਣੀ ਵਰਗਾ ਹੋ ਜਾਏਗਾ ਤੇ ਜੇ ਅਸੀਂ ਆਪਣੇ ਘਰ ਨੂੰ ਬਦਲਣਾ ਚਾਹੁੰਦੇ ਹਾਂ ਸਾਨੂੰ ਪਹਿਲਾਂ ਮਾਹੌਲ ਬਦਲਣਾ ਪੈਣਾ ਘਰ ਦਾ ਮਾਹੌਲ ਬਦਲੋ ਟੈਲੀਵਿਜ਼ਨ ਲੱਗੇ ਪਰ ਉਹਦੇ 'ਚ ਬਾਣੀ ਚੱਲੇ ਘਰ 'ਚ ਸਪੀਕਰ ਲੱਗੇ ਹੁਣ ਜੇ ਟੇਪ ਚੱਲੇ ਉਹਦੇ ਵਿੱਚ ਵੀ ਬਾਣੀ ਚੱਲੇ ਫਿਰ ਕੁਦਰਤੀ ਹੈ ਕਿ ਸਾਡਾ ਮਨ ਉਸ ਪਾਸੇ ਨੂੰ ਲੱਗਣਾ ਸ਼ੁਰੂ ਹੋ ਜਾਏਗਾ ਬੱਚੇ ਨੂੰ ਸ਼ੁਰੂ ਤੋਂ ਹੀ ਗੁੜਤੀ ਜਦੋਂ ਨਾਮ ਦੀ ਦਿੱਤੀ ਜਾਏਗੀ ਬੱਚੇ ਉਸ ਪਾਸੇ ਲੱਗਣਗੇ ਤੇ ਬਾਬਾ ਦੀਪ ਸਿੰਘ ਜੀ ਦਾ ਨਾਂ ਰੱਖਿਆ ਸੀ ਭਾਈ ਦੀਪਾ ਮਾਤਾ ਜਿਉਣੀ ਉਹ ਜਦੋਂ ਦਰਬਾਰ ਸਾਹਿਬ ਜਦੋਂ ਵੀ ਜਾਣਾ ਤੇ ਅਰਦਾਸ ਕਰਨੀ ਮਹਾਰਾਜ ਮੇਰਾ ਪੁੱਤ ਤੁਹਾਡਾ ਸੇਵਕ ਬਣੇ ਮੇਰਾ ਪੁੱਤ ਤੁਹਾਡਾ ਸੇਵਕ ਬਣੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਸਨ ਗੁਰੂ ਗੋਬਿੰਦ ਸਿੰਘ ਅੰਮ੍ਰਿਤਸਰ ਸਾਹਿਬ ਨਹੀਂ ਗਏ ਸਾਰਾ ਜੀਵਨ ਨਹੀਂ ਗਏ ਕਹਿੰਦੇ ਜੀ ਮਹਾਰਾਜ ਆਪ ਜੀ ਨਹੀਂ ਗਏ ਅੰਮ੍ਰਿਤਸਰ ਸਾਹਿਬ ਸਿੱਖ ਤੇ ਅੰਮ੍ਰਿਤਸਰ ਦੇ ਦਰਸ਼ਨਾਂ ਦੀ ਇਸ਼ਨਾਨ ਦੀ ਮੰਗ ਕਰਦਾ ਹੈ ਤੁਹਾਡਾ ਉਹ ਸਥਾਨ ਹੈ ਤੁਸੀਂ ਉਸੇ ਗੱਦੀ ਤੇ ਬੈਠੇ ਹੋ ਤੁਸੀਂ ਉਸੇ ਗੱਦੀ ਤੇ ਬੈਠੇ ਹੋ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਅੰਮ੍ਰਿਤਸਰ ਕਦੇ ਨਹੀਂ ਗਏ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਲੋਂ ਦੀ ਲੰਘੇ ਆ ਪਰ ਉੱਥੇ ਨਹੀਂ ਗਏ ਕਿਉਂ ਜੰਗਾਂ ਯੁੱਧਾਂ ਦਾ ਸਮਾਂ ਅਸੀਂ ਅੰਮ੍ਰਿਤਸਰ ਗਏ ਹੋਈਏ ਦੁਸ਼ਮਣ ਚੜ੍ਹ ਕੇ ਆ ਜਾਵੇ ਕਿਤੇ ਸਤਿਗੁਰਾਂ ਦੇ ਸਥਾਨ ਦੀ ਬੇਅਦਬੀ ਨਾ ਹੋ ਜਾਏ ਆਖੋ ਸਤਨਾਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਇਹ ਸੋਚ ਸੀ ਕਿ ਮੈਂ ਅੰਮ੍ਰਿਤਸਰ ਗਿਆ ਹੋਵਾਂ ਜੰਗਾਂ ਯੁੱਧਾਂ ਦਾ ਸਮਾਂ ਕਿਤੇ ਦੁਸ਼ਮਣ ਉੱਥੇ ਨਾ ਚੜ੍ਹ ਕੇ ਆ ਜਾਏ ਸਾਡੇ ਸਤਿਗੁਰਾਂ ਦਾ ਪਾਵਨ ਅਸਥਾਨ ਹੈ ਕਿਤੇ ਬੇਅਦਬੀ ਨਾ ਹੋ ਜਾਏ ਗੁਰੂ ਗੋਬਿੰਦ ਸਿੰਘ ਕਹਿੰਦੇ ਇਸ ਕਰਕੇ ਮੈਂ ਅੰਮ੍ਰਿਤਸਰ ਨਹੀਂ ਗਿਆ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਨਹੀਂ ਗਏ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਤਾ ਲੱਗਾ ਭਾਈ ਭਗਤਾ ਜੀ ਨੂੰ ਮਾਤਾ ਜਿਉਣੀ ਨੂੰ ਆਪਣੇ ਪੁੱਤਰ ਦੀਪੇ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਆਏ ਨਮਸਕਾਰ ਕਰਨ ਵਾਲੇ ਲਾਈਨਾਂ ਵਿੱਚ ਲੱਗੇ ਹੋਏ ਮੱਥਾ ਟੇਕ ਰਹੇ ਸਨ ਇਹਨਾਂ ਦੀ ਵੀ ਵਾਰੀ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਸੀਸ ਝੁਕਾ ਦਿੱਤਾ ਸੀਸ ਉੱਤੇ ਕਲਗੀ ਮਹਾਰਾਜ ਦੇ ਲੱਗੀ ਹੁੰਦੀ ਸੀ ਜਿਸ ਕਲਗੀ ਨੂੰ ਵੇਖ ਕੇ ਵੱਡੇ ਵੱਡੇ ਰਾਜੇ ਮਹਾਰਾਜੇ ਉਹਨਾਂ ਅੱਗੇ ਕਲਗੀਆਂ ਵਾਲੇ ਜਿਹੜੇ ਲਾਉਂਦੇ ਸੀ ਨਾ ਕਲਗੀਆਂ ਸਭ ਉਹਨਾਂ ਅੱਗੇ ਸੀਸ ਝੁਕਾ ਦਿੰਦੇ ਸੀ ਗੁਰੂ ਗੋਬਿੰਦ ਸਿੰਘ ਦੀ ਕਲਗੀ ਵੇਖ ਕੇ ਪਿੱਛੇ ਜੇ ਪੇਪਰਾਂ 'ਚ ਤੁਸੀਂ ਪੜ੍ਹਦੇ ਰਹੇ ਹੋ ਕਿ ਪੰਥ ਕੋਸ਼ਿਸ਼ ਕਰ ਰਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਪੰਜਾਬ ਲੈ ਕੇ ਆਈਏ ਕੈਨੇਡਾ ਵਿੱਚ ਪਈ ਕਿਉਂ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਦਰਸ਼ਨ ਕਰਨੇ ਨੇ ਸਿੱਖ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਨੂੰ ਅਸੀਂ ਮੱਥਾ ਟੇਕਣਾ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਲਾਈ ਕਲਗੀ ਦੇ ਦਰਸ਼ਨ ਕਰਨ ਵਾਸਤੇ ਅੱਜ ਕੌਮ ਉਤਾਵਲੀ ਹੈ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਕਲਗੀ ਵਾਪਸ ਲੈ ਕੇ ਆਈਏ ਇਹ ਵੱਡੇ ਸਤਿਗੁਰੂ ਦੀ ਵਡਿਆਈ ਹੈ ਇਹ ਪੂਰੇ ਸਤਿਗੁਰੂ ਦੀ ਵਡਿਆਈ ਆ। ਇੱਕ ਕਲਗੀ ਉਹ ਆ ਜਿਹਨੂੰ ਮੱਥੇ ਟਿਕਦੇ ਨੇ, ਇੱਕ ਚਰਨਾਂ ਚ ਪਾਇਆ ਜੋੜਾ ਉਹ ਆ ਜਿਹਨੂੰ ਅੱਜ ਵੀ ਮੱਥੇ ਟਿਕਦੇ ਨੇ। ਸੱਚੇ ਪਾਤਸ਼ਾਹ ਨੇ ਜਿਹੜਾ ਸ਼ਸਤਰ ਇੱਕ ਵਾਰੀ ਧਾਰਨ ਕਰ ਲਿਆ, ਸਾਰੀ ਕੌਮ ਉਸ ਸ਼ਸਤਰ ਨੂੰ ਹੀ ਮੱਥਾ ਟੇਕੀ ਜਾਂਦੀ ਹੈ। ਸੱਚੇ ਪਾਤਸ਼ਾਹ ਦੇ ਬਸਤਰ ਕਈ ਥਾਵਾਂ ਤੇ ਪਏ ਨੇ, ਉਹਨਾਂ ਬਸਤਰਾਂ ਅੱਗੇ ਸਾਰੇ ਹੱਥ ਜੋੜਨੇ ਆ। ਇੱਕ ਹੋਣ ਵਾਲੇ ਬਾਬੇ ਨੇ ਕਲਗੀ ਲਾਈ ਸੀ, ਕਹਿੰਦਾ ਤੇ ਹੋਣਾ ਜਿੱਦਣ ਦੀ ਲਾਈ ਆ ਪੰਗਾ ਹੀ ਪਾ ਲਿਆ। ਖੁਸ਼ ਸਤਨਾ ਕਿੱਡਾ ਵੱਡਾ ਪੰਗਾ ਪੈ ਗਿਆ, ਉਹਨੇ ਕਲਗੀ ਲਾਈ, ਕਿੱਡਾ ਵੱਡਾ ਵਿਵਾਦ ਖੜਾ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਲਾਈ ਵੇਖ ਕੇ ਸਿੱਖ ਅਸ਼ਸ਼ ਕਰ ਉੱਠਦੇ, ਨਿਹਾਲ ਹੋ ਜਾਂਦੇ। ਸੱਚੇ ਪਾਤਸ਼ਾਹ ਬੜਾ ਆਨੰਦ ਆਉਂਦਾ ਜਦੋਂ ਆਪ ਜੀ ਦਾ ਸਰੂਪ ਤੱਕਨੇ ਆ। ਮਹਾਰਾਜ ਨੇ ਮਹਾਰਾਜ ਵਾਸਤੇ ਬੜੇ ਪਿਆਰ ਨਾਲ ਭੇਟਾਵਾਂ ਸੰਗਤਾਂ ਨੇ ਲੈ ਕੇ ਆਉਣੀਆਂ, ਸਵਾ ਸਵਾ ਲੱਖ ਦੀਆਂ ਕਲਗੀਆਂ ਮਹਾਰਾਜ ਨੇ ਲਾਈਆਂ। ਜਿੱਦਣ ਦਾ ਉਸ ਬਾਬੇ ਨੇ ਲਾਇਆ, ਉਹਦੇ ਪ੍ਰੇਮੀ ਵੀ ਕਹਿੰਦੇ ਨੇ ਵੀ ਨਾ ਤੇਰਾ ਸਰਦਾ ਨਹੀਂ ਸੀ ਲਾਏ ਬਿਨਾਂ, ਨਾਲੇ ਤੂੰ ਆਪ ਫਸਿਆ ਨਾਲੇ ਸਾਨੂੰ ਫਸਾਇਆ, ਨਾਲੇ ਹੁਣ ਤੇਰੇ ਤੇ ਭੀੜ ਬਣ ਗਈ ਆ, ਨਾਲੇ ਪਿੰਡਾਂ 'ਚ ਸਾਡਾ ਹਾਲ ਵੇਖ ਆ ਕੇ ਵੀ ਤੇਰਾ ਇਹ ਕਲਗੀ ਲਾਏ ਬਿਨਾਂ ਸਰਦਾ ਨਹੀਂ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ ਨੇ ਜੇ ਕਲਗੀ ਲਾਈ ਤੇ ਉਹਨਾਂ ਵਿੱਚ ਕਲਗੀ ਲਾਉਣ ਦੀ ਜ਼ਰੂਰਤ ਵੀ ਸੀ। ਅਗਰ ਉਹ ਰਾਜਿਆਂ ਵਾਲਾ ਤਖਤ ਲਾ ਕੇ ਬੈਠੇ, ਉਹਨਾਂ ਨੇ ਕਲਗੀ ਲਾਈ ਤੇ ਉਹਨਾਂ ਵਿੱਚ ਕਲਗੀ ਲਾਉਣ ਵਾਲੀ ਕਮਾਈ ਵੀ ਸੀ, ਇਸੇ ਕਰਕੇ ਤੇ ਉਹਨਾਂ ਦੀਆਂ ਕਲਗੀਆਂ ਨੂੰ ਮੱਥਾ ਟਿਕਿਆ, ਇਸੇ ਕਰਕੇ ਦੌਲਤ ਰਾਏ ਵਰਗਿਆਂ ਨੇ ਗੁਰੂ ਗੋਬਿੰਦ ਸਿੰਘ ਦੀ ਸੋਭਾ ਕੀਤੀ, ਜੋਗੀ ਅੱਲਾ ਯਾਰ ਖਾਂ ਵਰਗੇ ਮੁਸਲਮਾਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਸੋਭਾ ਕੀਤੀ। ਭੀਖਣ ਸ਼ਾਹ ਉਹਨਾਂ ਦੇ ਚਰਨਾਂ ਤੇ ਸਿਜਦੇ ਕਰਦਾ ਸੀ, ਮੱਥਾ ਟੇਕਦਾ ਸੀ। ਪੀਰ ਬੁੱਧੂ ਸ਼ਾਹ ਵਰਗੇ 250-250 ਚੇਲਾ ਨਾਲ ਰੱਖਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਰਬਾਨ ਜਾਂਦੇ ਸੀ। ਤੇ ਇਹਦਾ ਕਾਰਨ ਕੀ ਸੀ? ਕਿਉਂਕਿ ਸੱਚੇ ਪਾਤਸ਼ਾਹ ਵਿੱਚ ਕਮਾਈ ਸੀ, ਜ਼ੁਰਤ ਸੀ ਕਲਗੀ ਲਾਉਣ ਦੀ, ਦੂਸਰਾ ਨਹੀਂ ਕੋਈ ਲਾ ਸਕਦਾ। ਸਰਸੇ ਵਾਲੇ ਬਾਬੇ ਨੇ ਲਾਈ ਹੈ ਕਿੱਡਾ ਵੱਡਾ, ਹੁਣ ਤੱਕ ਵਾਦ ਵਿਵਾਦ ਇਸ ਗੱਲ ਦਾ ਚੱਲ ਰਿਹਾ, ਪਰ ਅਸਲ ਵਿੱਚ ਖੇਡ ਗੁਰੂ ਸਾਹਿਬ ਜੀ ਨੇ ਵਰਤਾਈ ਹੈ। ਜੇ ਭਨਿਆਰਾ ਵਾਲਾ ਬਾਬਾ ਸਿੱਖਾਂ ਨਾਲ ਪੰਗਾ ਨਾ ਲੈਂਦਾ, ਉਹਦਾ ਖਾਤਮਾ ਨਹੀਂ ਸੀ ਹੋਣਾ, ਨਹੀਂ ਤੇ ਉਹ ਵੱਧਦਾ 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 ਉਹਦੀਆਂ ਜੜ੍ਹਾਂ ਇੰਨੀਆਂ ਫੈਲ ਜਾਣੀਆਂ ਸਨ ਕਿ ਬਾਅਦ ਵਿੱਚ ਕੰਮ ਠੀਕ ਨਹੀਂ ਸੀ ਹੋ ਸਕਦਾ, ਕਦੇ ਵੀ ਉਹਦੇ ਇੰਨੇ ਡੇਰੇ ਬੰਨੇ ਸੀ। ਤੇ ਜੇ ਇਹ ਬਾਬਾ ਵੀ ਸਿੱਖਾਂ ਨਾਲ ਪੰਗਾ ਨਾ ਲੈਂਦਾ ਤੇ ਇਹਨੇ ਵੀ ਇੰਨਾ ਵੱਧ ਜਾਣਾ ਸੀ ਕਿ ਮੁੜ ਕੇ ਕਾਬੂ ਨਹੀਂ ਸੀ ਪਾਇਆ ਜਾ ਸਕਦਾ। ਇੰਨੇ ਲੋਕ ਮਾਲਵੇ ਵਿੱਚ ਉਹਦੇ ਪ੍ਰੇਮੀ ਬਣਦੇ ਜਾ ਰਹੇ ਸੀ, ਲਗਾਤਾਰ ਧੜਾ ਧੜ ਲੋਕ ਉਹਦੇ ਪਿੱਛੇ ਲੱਗ ਰਹੇ ਸੀ, ਪਰ ਉਹਨੇ ਸਿੱਖਾਂ ਨਾਲ ਪੰਗਾ ਲੈ ਕੇ, ਸਿੱਖਾਂ ਨਾਲ ਟੱਕਰ ਲੈ ਕੇ ਐਸੀ ਹਰਕਤ ਕੀਤੀ ਆ ਕਿ ਹੁਣ ਪੱਕਾ ਰੋਕ ਲਾ ਦਿੱਤੀ ਗਈ ਹੈ ਪੰਜਾਬ ਵਿੱਚ। ਸਿੱਖਾਂ ਨੇ ਉਹਨੂੰ ਉਹਦੇ ਡੇਰੇ ਵਿੱਚ ਹੀ ਕੈਦ ਕਰ ਦਿੱਤਾ, ਲੋਕ ਆਖਦੇ ਨੇ ਉਹਨੂੰ ਜੇਲ੍ਹ ਹੋ ਜਾਏ, ਪਰ ਖਾਲਸੇ ਨੇ ਉਹਦੇ ਡੇਰੇ ਨੂੰ ਹੀ ਉਹਦਾ ਉਹ ਜੇਲ੍ਹ ਬਣਾ ਦਿੱਤੀ ਹੈ, ਕਿਉਂਕਿ ਨਾ ਉਹ ਰਾਜਸਥਾਨ ਜਾ ਸਕਦਾ, ਨਾ ਹੁਣ ਉਹ ਪੰਜਾਬ ਆ ਸਕਦਾ, ਕਿਤੇ ਕੋਈ ਪ੍ਰੋਗਰਾਮ ਸਭ ਬੰਦ। ਜਿਹੜੇ ਬੰਦੇ ਨੂੰ ਹੁਣ ਵੇਖੋ, ਉਹ ਕੋਈ ਜਿਉਣਾ ਥੋੜ੍ਹਾ ਹੁੰਦਾ ਹੈ, ਜਿਸ ਬੰਦੇ ਦੀ ਅਣਖ ਜ਼ਮੀਰ ਮਰ ਜਾ, ਤਰਕ ਮਾਰ ਕੇ ਮਰੇ ਦਾ ਮਾਰਨਾ ਕੀ, ਉਹਨੇ ਉਹਨੂੰ ਮੱਥੇ ਨਹੀਂ ਟਿਕੇ ਜਿੰਨੇ ਸਿੱਖਾਂ ਨੇ ਉਹਦੇ ਪੁਤਲੇ ਸਾੜ ਦਿੱਤੇ, ਇਹਨੇ ਉਹਨੂੰ ਮੱਥੇ ਨਹੀਂ ਟਿਕੇ, ਇਹਨੇ ਮੱਥੇ ਨਹੀਂ ਟਿਕੇ ਜਿੰਨੇ ਲੋਕਾਂ ਨੇ ਬਣਾ ਬਣਾ ਕੇ ਪੁਤਲੇ ਉਹਦੇ ਤੇ ਡਾਂਗਾਂ ਮਾਰੀਆਂ ਨੇ, ਜਿੰਨੇ ਸੋਟੇ ਮਾਰਦੇ ਰਹੇ ਨੇ। ਤੇ ਹੋਇਆ ਤਾਂ ਉਹਨੇ ਸਿੱਖਾਂ ਦੀ ਅਣਖ ਨੂੰ ਮੰਗਾਰਿਆ, ਤੇ ਤੁਹਾਨੂੰ ਸਭ ਨੂੰ ਪਤਾ ਸਿੱਖ ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ, ਜਦੋਂ ਕੋਈ ਸਿੱਖਾਂ ਦੀ ਪੱਗ ਨੂੰ ਧਰਮ ਨੂੰ ਭਾਵ ਕੇ ਅਣਖ ਨੂੰ ਵੰਗਾਰਦਾ ਫਿਰ ਨਹੀਂ ਬਖਸ਼ਦੇ। ਤੇ ਇਸੇ ਤਰ੍ਹਾਂ ਹੀ ਹੁਣ ਹੋਇਆ, ਉਹਨੇ ਬੇਅਦਬੀ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਨਕਲ ਕਰਕੇ, ਉਵੇਂ ਹੀ ਹੂ ਬਹੂ ਪਹਿਰਾਵਾ ਪਾਇਆ, ਉਵੇਂ ਹੀ ਘੋੜੇ ਤੇ ਸਵਾਰ ਹੋ ਕੇ ਆਇਆ, ਉਵੇਂ ਹੀ ਉਹਨੇ ਕਮਰ ਕੱਸਾ ਲਾਇਆ ਤੇ ਉਵੇਂ ਹੀ ਕਲਗੀ ਲਾਈ। ਪੰਜ ਪਿਆਰਿਆਂ ਦੀ ਜਗ੍ਹਾ 6 ਪਿਆਰੇ ਬਣਾਏ। ਸਿੱਖ ਸਭ ਕੁਝ ਚੱਲ ਸਕਦੇ ਨੇ, ਕਦੇ ਕੁਛ ਨਹੀਂ ਸਨ ਕਹਿੰਦੇ, ਪਰ ਗੁਰੂ ਗੋਬਿੰਦ ਸਿੰਘ ਦੀ ਬੇਅਦ ਵੀ ਨਹੀਂ ਚੱਲ ਸਕਦੇ, ਭਾਵੇਂ ਦਾੜੀਆਂ ਕੇਸ ਕਟਾਈ ਹੋਈ ਫਿਰਦੇ, ਭਾਵੇਂ ਵੇਖਣ ਨੂੰ ਲੱਗਦਾ ਪਤਤ ਪੁਣਾ ਬੜਾ ਹੈ, ਪਰ ਉਹਨਾਂ ਦਾ ਭਰਿਆ ਵੀਰ ਦਾ ਸੱਜ ਵੀ ਹੈ। ਇਹ ਤੁਸੀਂ ਸੜਕਾਂ ਤੇ ਵੇਖਿਆ, ਪਿਛਲੇ ਦਿਨ ਸਭ ਕੁਝ ਤੁਸੀਂ ਅੱਖਾਂ ਨਾਲ ਵੇਖਿਆ। ਜਿਹੜੀਆਂ ਗੱਲਾਂ ਸੁਣਦੇ ਹੁੰਦੇ ਸਾਂ, ਖਾਲਸਾ ਬੜਾ ਗਰਮ ਹੈ, ਖਾਲਸੇ ਚ ਬੜਾ ਜੋਸ਼ ਹੈ, ਇਹ ਅੱਖੀ ਵੇਖਿਆ ਹੋਇਆ ਵੀ ਹੈ ਸੱਚਮੁੱਚ ਖਾਲਸੇ ਵਿੱਚ ਕਿੰਨਾ ਜੋਸ਼। ਉਹ ਗੱਲ ਵੱਖ ਹੈ, ਸਾਡੇ ਅੱਜ ਵਾਗ ਡੋਰ ਸੰਭਾਲਣ ਵਾਲੇ ਉਹੋ ਜਿਹੇ ਤਕੜੇ ਆਗੂ ਨਹੀਂ ਜਿਹੜੇ ਬੜੀ ਵਿਉਂਤਬੰਦੀ ਨਾਲ ਇੱਕ ਜਗ੍ਹਾ ਕੌਮ ਨੂੰ ਇਕੱਠੀ ਕਰਕੇ ਕੋਈ ਠੋਸ ਫੈਸਲਾ ਲੈ ਕੇ ਇੱਕਦਮ ਗੱਲ ਖਤਮ ਕਰ ਸਕਦੇ ਸੀ, ਪਰ ਨਹੀਂ, ਉਹ ਗੱਲ ਵੱਖ ਹੈ। ਪਰ ਕੌਮ ਵਿੱਚ ਜੋਸ਼ ਹੈ, ਸ਼ਾਹ ਮੁਹੰਮਦਾ ਇੱਕ ਜਥੇਦਾਰ ਵਾਜੋ ਕੌਮਾਂ ਜਿੱਤ ਕੇ ਅੰਤ ਨੂੰ ਹਾਰੀਆਂ, ਪਰ ਜੋਸ਼ ਹੈ ਤੇ ਖੁਸ਼ੀ ਹੈ ਇਸ ਗੱਲ ਦੀ ਕਿ ਹੁਣ ਪਾਬੰਦੀ ਲੱਗੀ ਆ, ਰੋਕ ਲੱਗੀ ਆ, ਇਹ ਸਭ ਤਾਂ ਹੋਇਆ ਕਿਉਂਕਿ ਉਹਨਾਂ ਨੇ ਖਾਲਸੇ ਦੀ, ਸਿੱਖਾਂ ਦੀ, ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕੀਤੀ, ਤੇ ਸਿੱਖ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਸੱਚੇ ਪਾਤਸ਼ਾਹ ਦੀ ਸੀਸ ਉੱਤੇ ਲਾਈ ਹੋਈ ਕਲਗੀ, ਮਹਾਰਾਜ ਦੇ ਚਿਹਰੇ ਦਾ ਨੂਰ ਝੱਲਿਆ ਨਹੀਂ ਸੀ ਜਾਂਦਾ, ਇਹ ਪਰਿਵਾਰ ਸਾਹਮਣੇ ਖਲੋ ਗਿਆ, ਸੋਲਾਂ ਸੌ ਨੱਬੇ ਕਲਾ ਸਮਾਂ ਸੀ, ਭਾਈ ਦੀਪਾ ਅੱਠ ਨੌ ਸਾਲ ਦਾ ਹੀ ਸੀ ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਖਿਲਾਰ ਦਿੱਤਾ, ਮਹਾਰਾਜ ਨੂੰ ਟੇਕਿਆ ਮੱਥਾ, ਤੇ ਨਾਲ ਹੀ ਮਾਤਾ ਜਿਉਣੀ ਨੇ ਹੱਥ ਜੋੜ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਸਿੱਖੀ ਬਖਸ਼ੋ, ਸਾਰੇ ਪਰਿਵਾਰ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ। ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ੇ,
ਪਾਰ ਪਿਆ ਮੈਂ ਇਸ ਵੇਲੇ ਤੋਂ ਪਾਰ।
ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇਗਾ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚਰਜ ਕੀਤੀ ਸਤਿਗੁਰੂ ਸਾਡੇ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਦਿਓ ਆਪਣੇ ਚਰਨਾਂ ਨਾਲ ਜੋੜੋ ਕਿਰਪਾ ਕਰੋ ਮਰਦ ਬੜੇ ਖੁਸ਼ ਹੋਏ ਸਾਰੇ ਪਰਿਵਾਰ ਉੱਤੇ ਸਭ ਤੋਂ ਵੱਧ ਖੁਸ਼ੀ ਉਸ ਪਰਿਵਾਰ ਤੇ ਜਿਹੜੇ ਸਿੱਖੀ ਮੰਗਦੇ ਸਾਰਾ ਪਰਿਵਾਰ ਜੁੜਿਆ ਹੋਇਆ ਹੋਵੇ ਉਹ ਘਰ ਦੇ ਦਰਸ਼ਨ ਕਰੋ ਸਵਰਗ ਦੇ ਦਰਸ਼ਨ ਨੇ ਸੱਚਖੰਡ ਵਰਤਦਾ ਉਹਨਾਂ ਘਰਾਂ 'ਚ ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਸਵੇਰੇ ਉੱਠ ਕੇ ਨਿਤਨੇਮ ਕਰਦੇ ਅੰਮ੍ਰਿਤ ਵੇਲੇ 4 ਵਜੇ 5 ਵਜੇ ਜਾ ਕੇ ਵੇਖੋ ਸਭ ਦੇ ਹੱਥ ਵਿੱਚ ਗੁਟਕੇ ਫੜੇ ਹੋਏ ਨੇ ਉੱਥੇ ਸੱਚਖੰਡ ਵਰਤਦਾ ਉਹਨਾਂ ਘਰਾਂ 'ਚ ਬਖਸ਼ਿਸ਼ ਸਤਸੰਗ ਜੀ ਜਿਹੜੇ ਘਰਾਂ ਵਿੱਚ ਇੱਕ ਵੀ ਦਰਸ਼ਨ ਕਰਨ ਵਾਸਤੇ ਵੀ ਅੰਮ੍ਰਿਤਧਾਰੀ ਗੁਰਸਿੱਖ ਨਹੀਂ ਉਹ ਵੇਖੋ ਉਹਨਾਂ ਘਰਾਂ 'ਚ ਜਾ ਕੇ ਕਲੇਸ਼ ਹੀ ਕਲੇਸ਼ ਝਗੜੇ ਹੀ ਝਗੜੇ ਕਰੋੜਾਂ ਅਰਬਾਂ ਰੁਪਇਆ ਤੇ ਹੈ ਪਰ ਮਨ ਦੀ ਸ਼ਾਂਤੀ ਕੋਈ ਨਹੀਂ ਆਖੋ ਸਤਨਾਮ ਮੈਂ ਬਾਹਰਲਿਆਂ ਦੇਸ਼ਾਂ 'ਚ ਤੁਹਾਡੀ ਮਿਹਰ ਨਾਲ ਸਾਰੇ ਕਿਤੇ ਵੇਖਿਆ ਜਾ ਕੇ ਇੱਥੇ ਲੋਕ ਆਖਣਗੇ ਬਾਬਾ ਜੀ ਅਰਦਾਸ ਕਰੋ ਮਾੜਾ ਮੋਟਾ ਕੰਮ ਠੀਕ ਹੋ ਜਾਏ ਮਨ ਸ਼ਾਂਤ ਹੋ ਜਾਏ ਬੱਚਾ ਨਹੀਂ ਜਾਂ ਮਾਇਆ ਨਹੀਂ ਹੱਥ ਬੜਾ ਤੰਗ ਹੈ ਮਾਇਆ ਆਉਂਦੀ ਬੜੀ ਹੈ ਜਾਂਦੀ ਪਤਾ ਨਹੀਂ ਕਿੱਧਰ ਹੈ ਕਈ ਇੱਦਾਂ ਦੀਆਂ ਗੱਲਾਂ ਬਹੁਤ ਕਰਦੇ ਕਮਾਈ ਬੜੀ ਕਰਨੇ ਆ ਇੱਥੇ ਵੀ 50% ਉਹ ਬੈਠੇ ਨੇ ਜਿਹੜੇ ਸੋਚਦੇ ਨੇ ਕਮਾਈ ਬੜੀ ਕਰਨੇ ਆ ਜਾਂਦੀ ਪਤਾ ਨਹੀਂ ਕਿੱਧਰ ਹੈ ਮੈਨੂੰ ਕਈ ਪੁੱਛਣਗੇ ਮੈਂ ਕਿਹਾ ਮਨੀਮ ਰੱਖ ਲਓ ਬਾਬਿਆਂ ਨੂੰ ਜਿਹੜੇ ਹਿਸਾਬ ਕਿਤਾਬ ਕਰਿਆ ਕਰਨ ਤੁਹਾਡਾ ਇਹਦਾ ਤੇ ਪੁੱਛਣ ਦੀ ਕੀ ਲੋੜ ਆ ਤੁਸੀਂ ਐਵੇਂ ਸਿਆਣੇ ਬਾਬੇ ਲੱਭਦੇ ਫਿਰਦੇ ਵੀ ਸਿਆਣਾ ਦੱਸੇਗਾ ਕਾਪੀ ਲਾ ਲਓ ਇੱਕ ਪਾਸੇ ਲਿਖੀ ਚਲੋ ਆਮਦਨ ਦੂਜੇ ਪਾਸੇ ਲਿਖੀ ਚਲੋ ਖਰਚਾ ਮਹੀਨੇ ਪਿੱਛੋਂ ਹੀ ਪਤਾ ਲੱਗ ਪੜ੍ਹ ਲਿਆ ਕਰੋ ਕਾਪੀ ਵੀ ਆਈ ਕਿੱਧਰ ਤੇ ਗਈ ਕਿੱਧਰ ਸਾਰਾ ਹਿਸਾਬ ਕਿਤਾਬ ਸਹੀ ਹੋਏਗਾ ਆਉਂਦੀ ਹੈ ਜਾਂਦੀ ਕਿੱਥੇ ਹੈ ਖਰਚਦੇ ਵੀ ਆਪ ਤੇ ਪਤਾ ਸਾਰਾ ਪਰ ਪੁੱਛਦੇ ਲੋਕਾਂ ਨੂੰ ਫਿਰਨੇ ਆ ਵੀ ਮਾਇਆ ਆਉਂਦੀ ਬੜੀ ਹੈ ਜਾਂਦੀ ਪਤਾ ਨਹੀਂ ਕਿੱਧਰ ਹਿਸਾਬ ਨਾਲ ਖਰਚੇ ਕਰੋ ਆਪਾਂ ਹੀ ਨਾ ਜਾਏ ਟੌਰ ਬਣਾਉਣ ਵਾਸਤੇ ਪੈਲਸ ਵਿੱਚ ਵਿਆਹ ਕਰਨਾ ਭਾਵੇਂ ਪੱਲੇ ਕੱਖ ਨਾ ਰਹੇ ਕਰਜ਼ਾ ਚੁੱਕਣਾ ਪਵੇ ਪਰ ਬੱਲੇ ਬੱਲੇ ਹੋਣੀ ਚਾਹੀਦੀ ਸਭ ਕੁਛ ਅਸੀਂ ਇਸੇ ਕਰਕੇ ਮਾਰ ਖਾ ਰਹੇ ਦਿਖਾਵਾ ਸਾਡੇ 'ਚ ਜ਼ਿਆਦਾ ਹੈ ਰੋਟੀ ਖਾਣੀ ਹੈ ਖਾ ਲਓ ਇੱਕ ਸਬਜ਼ੀ ਨਾਲ ਵੀ ਖਾ ਲੈਣੀ ਹੈ ਪਰ ਚਾਰ ਬਣਾਉਣੀਆਂ ਨੇ ਲੋਕ ਆਖਣ ਵੀ ਇਹ ਚਾਰ ਸਬਜ਼ੀਆਂ ਬਣਾਉਂਦੇ ਆ ਰੋਜ਼ ਦਿਖਾਵਾ ਕੱਪੜੇ ਪਾਉਣੇ ਨੇ ਤਨ ਢੱਕਣ ਵਾਸਤੇ ਲੋਕ ਘੱਟ ਪਾਉਂਦੇ ਨੇ ਦਿਖਾਉਣ ਵਾਸਤੇ ਜ਼ਿਆਦਾ ਪਾਉਂਦੇ ਨੇ ਜੁੱਤੀ ਕੰਡਿਆਂ ਤੋਂ ਬਚਣ ਵਾਸਤੇ ਅੱਜ ਘੱਟ ਪਾਈ ਜਾਂਦੀ ਹੈ ਦਿਖਾਉਣ ਵਾਸਤੇ ਜ਼ਿਆਦਾ ਪਾਈ ਜਾਂਦੀ ਹੈ ਸਭ ਕੁਝ ਦਿਖਾਵਾ ਵਿਆਹ ਵੀ ਦਿਖਾਵੇ ਬਣਦੇ ਜ਼ਿਆਦਾ ਲੋਕ ਵਿਆਹ ਕਰਦੇ ਨੇ ਧੀ ਬਣਾ ਕੇ ਨੂੰਹ ਨੂੰ ਲਿਆਉਂਦੇ ਨੇ ਬਾਅਦ 'ਚ ਸਾਰਾ ਸਮਾਨ ਪੇਟੀਆਂ 'ਚੋਂ ਕੱਢ ਕੇ ਮੰਜਿਆਂ 'ਤੇ ਅਖੇ ਕੀ ਹੈ ਅਖੇ ਦਿਖਾਵਾ ਤੂੰ ਧੀ ਬਣਾ ਕੇ ਲਿਆਇਆ ਫਿਰ ਕਾਹਦਾ ਦਿਖਾਵਾ ਜਦੋਂ ਸੱਸ ਕਹਿੰਦੀ ਹੈ ਵੀ ਮੇਰੀ ਇਹ ਧੀ ਹੈ ਤੇ ਉਹਦਾ ਸਾਰਾ ਸਮਾਨ ਕੱਢ ਕੇ ਤੁਸੀਂ ਮੰਜਿਆਂ ਉੱਤੇ ਕਾਹਦੇ ਵਾਸਤੇ ਪਾ ਦਿੰਦੇ ਹੋ ਵੀ ਲੋਕ ਵੇਖਣ ਵੀ ਆਹ ਕੁਛ ਨੂੰ ਲੈ ਕੇ ਆਈ ਹੈ ਨਾਲੇ ਲੋਕ ਨਹੀਂ ਤੁਸੀਂ ਖੁਸ਼ ਕਰ ਸਕਦੇ ਗੁਰਮੁਖੋ ਆਪਣੇ ਘਰ ਦਾ ਦਿਖਾਵਾ ਨਹੀਂ ਕਦੇ ਵੀ ਦੁਨੀਆ ਨੂੰ ਦਿਖਾਉਣਾ ਚਾਹੀਦਾ ਤੁਸੀਂ ਪੜਦੇ ਢਕੇ ਰਹਿਣ ਦਿਓ ਆਪਣੇ ਜਿਹੜੇ ਨੇ ਆਪਣਿਆਂ ਦੇ ਪੜਦੇ ਢਕੀ ਦੇ ਨੇ ਲੋਕ ਉੱਥੇ ਤੇ ਕਹਿਣਗੇ ਬੜਾ ਸੋਹਣਾ ਬਾਹਰ ਉਹਨਾਂ ਨੇ ਗੇਟ ਕੋਲ ਜਾ ਕੇ ਆਖਣਾ ਵੀ ਖੱਦਰ ਹੀ ਇਕੱਠਾ ਕਰੀ ਫਿਰਦੇ ਹੈ ਕਿਹੜਾ ਸੀ ਚੱਜ ਦਾ ਦੁਨੀਆਂ ਦੇ ਲੋਕ ਖੁਸ਼ ਹੋਏ ਵੇਖੇ ਇਹਨਾਂ ਨੇ ਤਾਂ ਸਗੋਂ ਗੱਲਾਂ ਹੀ ਕਰਨੀਆਂ ਹੁੰਦੀਆਂ ਨੇ ਪਰ ਦਿਖਾਵਾ ਹੀ ਦਿਖਾਵਾ ਸਾਡੇ ਪੱਲੇ ਖਾਣ 'ਚ ਦਿਖਾਵਾ ਪਾਉਣ 'ਚ ਦਿਖਾਵਾ ਰਹਿਣ 'ਚ ਦਿਖਾਵਾ ਸਾਡਾ ਧਰਮ ਵੀ ਦਿਖਾਵਾ ਹੋਰ ਤਾਂ ਚਲੋ ਦਿਖਾਵਾ ਚੱਲ ਜਾਂਦਾ ਪਰ ਧਰਮ ਨੂੰ ਵੀ ਅੱਜ ਅਸੀਂ ਕੇਵਲ ਦਿਖਾਵਾ ਬਣਾਇਆ ਹੋਇਆ ਵੀ ਪਤਾ ਲੱਗੇ ਵੀ ਹਾਂ ਇਹ ਬੜਾ ਧਰਮੀ ਹੈ ਪਰ ਧਰਮ ਵਿੱਚ ਜੇ ਦਿਖਾਵਾ ਵੜ ਜਾਏਗਾ ਫਿਰ ਉਹ ਧਰਮ ਕਾਹਦਾ ਰਹਿ ਗਿਆ ਕਾਹਦਾ ਪ੍ਰੇਮ ਰਹਿ ਗਿਆ ਦਿਖਾਵਾ ਨਹੀਂ ਇੱਥੇ ਪਿਆਰ ਵਾਲੇ ਕਦੇ ਵਪਾਰ ਨਹੀਂ ਕਰਦੇ ਗੁਰੂ ਨਾਲ ਪਰ ਸਾਡੇ ਪੱਲੇ ਕੇਵਲ ਦਿਖਾਵਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਮਰਦ ਸਾਨੂੰ ਸਾਰਿਆਂ ਨੂੰ ਸਿੱਖੀ ਦੀ ਦਾਤ ਬਖਸ਼ੋ ਕਈ ਦਿਨ ਮਰਦ ਦੇ ਚਰਨਾਂ 'ਚ ਰਹੇ ਲੱਗੇ ਵਾਪਸ ਜਾਣ ਸੱਚੇ ਪਾਤਸ਼ਾਹ ਆਗਿਆ ਦਿਓ ਭਾਈ ਦੀਪਾ ਕਹਿੰਦਾ ਮੈਂ ਤੇ ਨਹੀਂ ਜਾਂਦਾ ਕਹਿੰਦੇ ਕਿਉਂ ਨਹੀਂ ਜਾਣਾ ਤੂੰ ਚੱਲ ਘਰ ਵਾਪਸ ਉੱਥੇ ਕਹਿੰਦੇ ਨਾਨ ਜਾਂ ਤੇ ਲੈ ਕੇ ਨਹੀਂ ਸੀ ਆਉਣਾ ਜੇ ਲੈ ਕੇ ਆਇਓ ਤੇ ਹੁਣ ਮੈਨੂੰ ਲੈ ਕੇ ਨਾ ਜਾਓ ਮੈਂ ਤੇ ਇੱਥੇ ਹੀ ਰਹਿਣਾ ਮਹਾਰਾਜ ਦੇ ਕੋਲ ਸੇਵਾ ਕਰਨੀ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨੀ, ਜੇ ਬੱਚੇ ਦੀ ਇੱਛਾ ਹੈ ਇਹਨੂੰ ਸੇਵਾ ਕਰ ਲੈਣ ਦਿਓ। ਸਤ ਵਚਨ ਮਹਾਰਾਜ, ਚਲੋ ਜੀ ਖੁਸ਼ੀ ਨਾਲ ਪਰਿਵਾਰ ਨੇ ਆਗਿਆ ਦੇ ਦਿੱਤੀ, ਸਾਡਾ ਪੁੱਤਰ ਗੁਰੂ ਘਰ ਵਿੱਚ ਰਹੇ ਸੇਵਾ ਕਰ। ਅੱਜ ਕੱਲ ਸੇਵਾ ਕਰਨ ਵਾਲੀ ਗੱਲ ਨਹੀਂ ਰਹੀ, ਬਹੁਤ ਕੰਮ ਘਟਦਾ ਜਾ ਰਿਹਾ, ਬਹੁਤ ਸਾਰੇ ਲੋਕ ਹਨ, ਫਿਕਰ ਪੈ ਜਾਂਦਾ ਜਿਹੜਾ ਬੱਚਾ ਜ਼ਿਆਦਾ ਗੁਰਦੁਆਰੇ ਜਾਣ ਲੱਗ ਜਾਏ ਕਿਤੇ ਚੋਲਾ ਹੀ ਨਾ ਪਾ ਲੈ, ਇਹ ਕਿਤੇ ਬਾਬਾ ਹੀ ਨਾ ਬਣ ਜਾਏ, ਇਹ ਸਾਨੂੰ ਛੱਡ ਹੀ ਨਾ ਜਾਏ ਕਿਤੇ। ਬਹੁਤੇ ਲੋਕ ਤੇ ਦੀਵਾਨ ਚ ਲੈ ਕੇ ਨਹੀਂ ਆਉਂਦੇ ਬੱਚਿਆਂ ਨੂੰ, ਡਰਦੇ ਵੀ ਜੇ ਲੈ ਆਵਾਂਗੇ ਤੇ ਇਹ ਵੀ ਚਿਮਟਾ ਹੀ ਨਾ ਵਜਾਉਣ ਲੱਗ ਜਾ ਜਾ ਕੇ, ਐਸਾ ਹਾਲ ਆ ਸਾਡਾ। ਤੇ ਸਾਧ ਸੰਗਤ ਜੀ, ਬੱਚਿਆਂ ਨੂੰ ਗੁਰਮਤ ਵਾਲੇ ਪਾਸੇ ਜੋੜਨ ਦਾ ਯਤਨ ਕਰੋ, ਕੋਸ਼ਿਸ਼ ਕਰੋ, ਬੱਚਿਆਂ ਨੂੰ ਰੰਗ ਚੜੇ ਨਾਮ ਦਾ। ਧੰਨ ਸੀ ਉਹ ਮਾਂ ਖੁਸ਼ੀ ਖੁਸ਼ੀ ਆਪਣੇ ਪੁੱਤਰ ਨੂੰ ਛੱਡ ਆਈ, ਉਹਨਾਂ ਦੀ ਬਾਬਤ ਹੀ ਬਾਬਾ ਫਰੀਦ ਸਭ ਕਹਿੰਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿੱਖਣ ਦੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਪੋਏ ਪਾਰਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਉਹ ਮਾਵਾਂ ਵੀ ਧਨ ਨੇ,
ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਸੂਰਮਾ।
तो भगत जन कह दाता कह सूर नहीं तो जननी बांझ रहो काहे गवावै नूर। कहिंदे ने ऐ माता जे जन्म देना भगत नू दानी नू सूरमे नू जन्म दे जे तेरा पुत्र इन्हां तिन्हां गुणा तो हीणा ते कादे वास्ते अपना शरीर गल रही जिन्हां ने धरती ते आ के बोझ बन जाना धरती दा विसरिया जिन नाम से भोए भार थीए। बाबा फरीद जी कहिंदे जिन्हां नू नाम विसरिया भार ने धरती ते किन्ना दुख लगता जदों कोई कहिंदा बापू मेरे ते बोझ बन गया तू। जिहड़े बजुर्ग अज इस गल तो दुखी ने ध्यान देना गुरमुखो जेड़े बजुर्ग अज इस गल तो दुखी ने कि साडे बच्चे सानू बोझ समझदे ने किन्ना दुख लगता मेरा पुत मैनू बोझ समझदा मेरे पोते मैनू बोझ समझदे ने। ओ बच्चे जिन्हां दे माता पिता कहिंदे ने पुत्रा काम नहीं करदा तू साडे ते बोझ है किन्ना दुख लगता भी माता पिता सानू बोझ समझदे ने। ਉਹ ਮਾਪੇ ਦੁਖੀ ਨੇ ਜਿਨ੍ਹਾਂ ਦੇ ਬੱਚੇ ਬੋਝ ਸਮਝਦੇ ਨੇ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਧਰਤੀ ਤੇ ਉਹ ਬੋਝ ਨੇ ਜਿਹੜੇ ਨਾਮ ਨਹੀਂ ਜਪਦੇ ਉਹ ਜਿਹੜੇ ਭਗਤੀ ਨਹੀਂ ਕਰਦੇ ਜਿਹੜੇ ਬੰਦਗੀ ਨਹੀਂ ਕਰਦੇ ਉਹ ਤੇ ਬੋਝ ਨੇ। ਭਾਈ ਰੇ ਭਗਤਹੀਣ ਕਾਹੇ ਜਗ ਆਇਆ ਇੱਥੋਂ ਤੱਕ ਵੀ ਕਹਿ ਤਾ ਕਿ ਆਇਆ ਹੀ ਕਿਉਂ ਆ ਭਗਤੀ ਤੋਂ ਹੀਣਾ ਦੁਨੀਆ ਵਿੱਚ ਕਿਉਂ ਜੰਮਿਆ। ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ।
ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ ਕਾਨੂੰ
ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਬਿਰਥਾ ਜਨਮ ਗਵਾਇਆ ਇਸ ਮਨ ਅੰਧਲੇ ਨੇ ਗੁਣ ਗੋਬਿੰਦ ਨਾ ਗਾਇਆ ਇਸ ਮਨ ਅੰਧਲੇ ਨੇ ਕੀਤੀ ਨਾ ਕੋਈ ਨੇਕ ਕਮਾਈ ਵਿੱਚ ਵਿਸ਼ਿਆਂ ਦੇ ਉਮਰ ਗਵਾਈ ਸਤਸੰਗ ਮਨੋ ਭੁਲਾਇਆ ਇਸ ਮਨ ਅੰਧਲੇ ਨੇ। ਬਿਰਥਾ ਜਨਮ ਗਵਾਇਆ ਇਸ ਮਨ ਅੰਧਲੇ ਨੇ ਬੇਅਰਥ ਜਾ ਰਿਹਾ ਸਮਾਂ ਸਾਡਾ। ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਨੀ ਆਰੰਭ ਕੀਤੀ ਸੱਚੇ ਪਾਤਸ਼ਾਹ ਨੇ ਆਖਿਆ ਸਿਖਲਾਈ ਸ਼ੁਰੂ ਕਰ ਦਿਓ। ਸ਼ਸਤਰ ਸਿਖਾਏ ਗਏ ਸ਼ਾਸਤਰ ਪੜ੍ਹਾਏ ਗਏ ਬਹੁਤ ਸਾਰੇ ਗ੍ਰੰਥ